सो कहो टल गुर सेविया अहनेस सहज सुभाए दर्शन परसया गुरु कै जन्म मरण दुख जा होवे सिफत दुख समुदी नूर अरसों कुरसों चटिया तुद डिठे सचे पातशाह मल जन्म जन्म दी कटिया सजन सच्चा पातशाह सिर शाह दे जिस पास बैठिया सोहिया सबना दा सतनाम वाहे गुरु साहेब जियो जे को सिख गुरु से ती सन्मुख होवे ता सन्मुख सिख कोई जियो रहे गुरु नाले जे को सिख गुरु से ती सन्मुख होवे ता सन्मुख सिख कोई जियो रहे गुरु नाले गुर के चरण हृदय ते आए अंतर आत्मा समाले आप छड़ सदा रहे परने गुर बिन अवर न जाने कोई कह नानक सुनो संतो सो सिख सन्मुख होए आप छड़ सदार है परने गुर बिन अवर न जाने कोए कह नानक सुनो संतो सो सिख सन्मुख होए वाहिगुरु जी का खालसा वाहिगुरु जी की फतेह। सचे पातशाह हलत पलत दे रखियक सर्ब कला समरथ सतगुरु गुरु ग्रंथ साहिब महाराज जी दे चरणा विच आप जी बड़े प्यार नाल हाजरी भर रहे हो। गुरु अमरदास जी दी पवित्र बाणी आनंद साहिब विचों अज दी विचार अधीन पौड़ी आप जी ने सरवण कीती है। हर एक वस्तु दी परिभाषा करन लग्या उहदियां कुछ शर्तां हुंदियां ने। अज दी पौड़ी विच सिख दी परिभाषा गुरु अमरदास जी ने दसी है। सिख किवें दा हो सकदा है ते फिर नाल शब्द सन्मुख सिख वरत्या। सिख एक होर चीज है, सन्मुख सिख होना एक वखरी गल है, गुरसिख होना एक होर वस्तु है। सिख दा मतलब जो अजे सिख ता है पर अजे गुरु नाल उहदा संपर्क नहीं बनिया उसनू सिख कहिंदे ने। कल्ला सिख है, ਪਰ ਜਿੱਦਣ ਉਹਦਾ ਸੰਬੰਧ ਗੁਰੂ ਨਾਲ ਬਣ ਜਾਏ ਉਸ ਦਿਨ ਉਹਨੂੰ ਕਵਾਂਗੇ ਗੁਰਸਿੱਖ, ਗੁਰੂ ਜਮਾਂ ਸਿੱਖ। ਹੁਣ ਜਿਹਦੇ ਅੰਦਰ ਗੁਰੂ ਵੀ ਵਰਤਦਾ ਹੈ, ਜਿਹਦੇ ਵਿੱਚ ਗੁਰੂ ਆਪਣੀ ਕਲਾ ਵਰਤਾ ਰਿਹਾ ਹੈ ਉਹਨੂੰ ਗੁਰਸਿੱਖ ਕਹਿੰਦੇ ਨੇ। ਅੱਜ ਦੇ ਇਸ ਪੌੜੀ ਦੇ ਵਿੱਚ ਸਿੱਖੀ ਦਾ ਸਭ ਤੋਂ ਵੱਡਾ ਗੁਣ ਸਾਨੂੰ ਗੁਰੂ ਅਮਰਦਾਸ ਜੀ ਨੇ ਦੱਸਿਆ, ਜਿਹੜਾ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀ ਪੈਦਾ ਹੋਣ ਵਾਲੀ ਤਲਖੀ ਨੂੰ ਖਤਮ ਕਰਨ ਵਾਸਤੇ ਬਹੁਤ ਵੱਡੀ ਦਵਾਈ ਹੈ। ਜਿਹੜੀ ਤਲਖੀ ਕਈ ਵਾਰੀ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ ਕਿ ਅਸੀਂ ਜਦੋਂ ਦੇ ਸਿੱਖ ਬਣੇ ਹਾਂ ਉਦੋਂ ਦੀ ਸਾਨੂੰ ਕਿੰਨੀ ਕੁ ਪ੍ਰਾਪਤੀ ਹੋਈ ਹੈ, ਸਾਨੂੰ ਕੀ ਮਿਲਿਆ ਹੈ, ਇਸ ਗੱਲ ਦੀ ਅਸੀਂ ਬਹੁਤ ਚਿੰਤਾ ਕਰਨੇ ਆ, ਇਹਦੇ ਸੰਬੰਧ ਵਿੱਚ ਅਸੀਂ ਬਹੁਤ ਜ਼ਿਆਦਾ ਸੋਚਨੇ ਆ। ਸਤਿਗੁਰਾਂ ਨੇ ਅੱਜ ਇੱਕ ਡੂੰਘੇ ਯਕੀਨ ਦੀ ਗੱਲ ਕੀਤੀ ਕਿ ਸਿੱਖ ਜਿਹੜਾ ਹੈ ਸਨਮੁਖ ਸਿੱਖ ਉਸ ਨੂੰ ਕਹਿ ਸਕਦੇ ਹਾਂ ਜਿਹੜਾ ਅਤ ਡੂੰਘੇ ਯਕੀਨ ਵਿੱਚ ਜਿਉ ਕੇ ਆਪਣੇ ਗੁਰੂ ਦੇ ਪਰਣੇ ਰਹਿੰਦਾ ਹੈ। ਪਰਣੇ ਦਾ ਅਰਥ ਸਹਾਰੇ ਤੇ ਰਹਿੰਦਾ ਹੈ। ਸਿੱਖ ਦੀ ਇਹ ਸਭ ਤੋਂ ਵੱਡੀ ਪਰਿਭਾਸ਼ਾ ਹੈ, ਆਪ ਛੱਡ ਸਦਾ ਰਹਿ ਪਰਣੇ। ਪਰਣੇ ਦਾ ਅਰਥ ਹੈ ਕਿਸੇ ਦੇ ਸਹਾਰੇ ਰਹਿਣਾ, ਆਪਣੇ ਸਹਾਰੇ ਨਾ ਰਹਿਣਾ, ਆਪਣੇ ਆਪੇ ਦੇ ਆਪਣੇ ਜੀਵਨ ਦੇ ਸਾਰੇ ਦੁੱਖ ਸੁੱਖ ਕਿਸੇ ਨੂੰ ਸੌਂਪ ਦੇਣੇ। ਹੁਣ ਗੁਰੂ ਜਾਣੇ ਤੇ ਉਹਦਾ ਕੰਮ ਜਾਣੇ, ਸਿੱਖ ਨੇ ਸਿਰਫ ਆਪਣੇ ਆਪ ਨੂੰ ਸੌਂਪਣਾ ਹੁੰਦਾ ਹੈ। ਫਿਰ ਸਿੱਖੀ ਦੇ ਜਪ ਤਪ, ਸਿੱਖੀ ਦੇ ਨਿਤਨੇਮ, ਸੇਵਾ ਸਿਮਰਨ ਇਹ ਕਾਹਦੇ ਵਾਸਤੇ ਨੇ ਜੇ ਸਿੱਖ ਨੇ ਕਰਨਾ ਹੀ ਕੁਝ ਨਹੀਂ ਹੈ? ਸਾਰੇ ਕਾਰਜ ਸਿੱਖ ਦੇ ਗੁਰੂ ਨੇ ਹੀ ਕਰਨੇ ਨੇ, ਸਿੱਖ ਨੇ ਕੁਝ ਨਹੀਂ ਕਰਨਾ। ਸਿੱਖ ਦਾ ਅਰਥ ਹੀ ਇਹ ਹੈ ਜਿਹੜਾ ਹੁਣ ਕੁਝ ਨਹੀਂ ਕਰਦਾ। ਇਹ ਗੱਲ ਥੋੜੀ ਜਿਹੀ ਪਚੇਗੀ ਨਹੀਂ, ਮੈਂ ਇਹਦੀ ਵਿਆਖਿਆ ਕਰਦਿਆਂ। ਸਿੱਖ ਦੇ ਇਹ ਅਰਥ ਹੋਣਗੇ ਜਿਹੜਾ ਹੁਣ ਕੁਝ ਨਹੀਂ ਕਰਦਾ, ਤੇ ਫਿਰ ਸਿੱਖੀ ਦੇ ਸੰਬੰਧ ਵਿੱਚ ਤੇ ਬੜੇ ਸ਼ਬਦ ਕਹੇ ਗਏ ਨੇ ਵੀ ਬੜੀ ਘਾਲਣਾ ਘਾਲਣੀ ਪੈਂਦੀ ਹੈ। ਮੈਂ ਉਹ ਵਿਆਖਿਆ ਤੁਹਾਡੇ ਨਾਲ ਥੋੜੇ ਸਮੇਂ ਵਿੱਚ ਸਾਂਝੀ ਕਰਦਿਆਂ। ਸਿੱਖ ਕਦੋਂ ਬਣਦਾ? ਗੁਰੂ ਸਾਹਿਬ ਨੇ ਬੜੇ ਉਦਾਹਰਣਾਂ ਦਿੱਤੀਆਂ ਨੇ। ਸਿੱਖ ਆਪਣੇ ਮਨ ਨੂੰ ਜਤ ਦੇ ਪਹਾੜੇ ਤੇ ਲੈ ਕੇ ਜਾਂਦਾ ਹੈ। ਜਪਜੀ ਸਾਹਿਬ ਦੀ ਅਖੀਰਲੀ ਪੌੜੀ ਜਤ ਪਹਾਰਾ, ਪਹਾਰਾ ਦਾ ਅਰਥ ਹੈ ਉਹ ਦੁਕਾਨ ਜਿਹਦੇ ਉੱਤੇ ਲੁਹਾਰ ਲੋਹੇ ਨੂੰ ਗਰਮ ਕਰਕੇ ਉਹਦੇ ਔਜਾਰ ਬਣਾਉਂਦਾ ਹੈ, ਲੋਹੇ ਤੇ ਲਾਲ ਕਰਕੇ। ਇਹ ਤੇ ਬੜੀ ਔਖੀ ਘਾਲਣਾ ਹੈ, ਪਰ ਇਹ ਜਿਹੜੀ ਵਿਆਖਿਆ ਸਿੱਖ ਦੀ ਹੈ ਵੀ ਸਿੱਖ ਕੁਝ ਵੀ ਨਹੀਂ ਕਰਦਾ, ਉਹਦਾ ਕੰਮ ਸਾਰਾ ਗੁਰੂ ਨੇ ਕਰਨਾ, ਉਹ ਕਦੋਂ ਜਾ ਕੇ ਹੁੰਦਾ ਹੈ? ਇਹ ਉਸ ਮੋੜ ਦਾ ਅਸੀਂ ਪਤਾ ਕਰਨਾ ਵੀ ਸਿੱਖ ਕਿੱਥੋਂ ਕੰਮ ਕਰਨਾ ਛੱਡਦਾ ਹੈ। ਹੁਣ ਉਹਦਾ ਸਮਾਂ ਆ ਗਿਆ, ਹੁਣ ਉਹ ਕੰਮ ਨਹੀਂ ਕਰੇਗਾ, ਹੁਣ ਉਹਦਾ ਕੰਮ ਗੁਰੂ ਕਰੇਗਾ। ਜਤ ਦੀ ਦੁਕਾਨ ਤੇ ਲੈ ਕੇ ਜਾਏ ਸਿੱਖ ਆਪਣੇ ਮਨ ਨੂੰ। ਪਹਾਰਾ ਦਾ ਅਰਥ ਹੈ ਉਹ ਦੁਕਾਨ ਜਿਹਦੇ ਉੱਤੇ ਲੁਹਾਰ ਲੋਹੇ ਦਾ ਕੰਮ ਕਰਨ ਵਾਲਾ ਜਾਂ ਸੁਨਿਆਰ ਸੋਨੇ ਦਾ ਕੰਮ ਕਰਨ ਵਾਲਾ ਸੋਨੇ ਨੂੰ ਗਰਮ ਕਰਕੇ ਤਪਾ ਕੇ ਸ਼ੁੱਧ ਕਰਕੇ ਉਹਦੇ ਵਿੱਚੋਂ ਮੈਲ ਕੱਢ ਕੇ ਫਿਰ ਉਹਦੇ ਕਈ ਤਰ੍ਹਾਂ ਦੇ ਗਹਿਣੇ ਬਣਾਉਂਦਾ ਹੈ, ਕਈ ਤਰ੍ਹਾਂ ਦੇ ਉਹਦੀਆਂ ਕੜੇ ਆਦਿਕ ਬਣਾਉਂਦਾ ਹੈ। ਇਸ ਤਰ੍ਹਾਂ ਗੁਰਸਿੱਖ ਜਿਹੜਾ ਹੈ ਉਹ ਆਪਣੇ ਮਨ ਨੂੰ ਗੁਰੂ ਰੂਪੀ ਕਾਰੀਗਰ ਦੀ ਦੁਕਾਨ ਤੇ ਲੈ ਕੇ ਜਾਂਦਾ ਹੈ, ਆਪਣੇ ਮਨ ਨੂੰ ਉੱਥੇ ਦਿੰਦਾ ਹੈ। ਤੇ ਉਹ ਦੁਕਾਨ ਕਾਹਦੀ ਹੈ? ਲੁਹਾਰ ਦੀ ਦੁਕਾਨ। ਕਾਰੀਗਰ ਦੀ ਤਾਂ ਸਾਹਮਣੇ ਦਿਸ ਰਹੀ ਹੈ ਜਿੱਥੇ ਉਹ ਕੰਮ ਕਰ ਰਿਹਾ। ਤੇ ਜਦੋਂ ਸਿੱਖ ਆਪਣੇ ਮਨ ਨੂੰ ਗੁਰੂ ਕੀ ਦੁਕਾਨ ਤੇ ਲੈ ਕੇ ਜਾਂਦਾ ਹੈ ਤੇ ਉਹਦੀ ਕੀ ਨਿਸ਼ਾਨੀ ਹੈ ਵੀ ਕਿੱਥੇ ਲੈ ਗਿਆ? ਉਸ ਦੁਕਾਨ ਦਾ ਨਾਮ ਹੈ ਜਤ। ਤੇ ਜਤ ਦੇ ਅਰਥ ਸਿੱਖੀ ਵਿੱਚ ਕੀ ਨੇ? ਭਾਈ ਗੁਰਦਾਸ ਜੀ ਨੇ ਇਹਦੇ ਜਤ ਦੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ। ਜਿਹੜਾ ਮਨੁੱਖ ਇਸ ਮੋੜ ਤੇ ਆ ਗਿਆ ਉਹ ਆਪਣੇ ਮਨ ਨੂੰ ਗੁਰੂ ਕੋਲ ਲੈ ਗਿਆ। ਇਹ ਬਹੁਤ ਬਹੁਤ ਔਖਾ ਮੋੜ ਹੈ, ਇਹ ਬਹੁਤ ਔਖੀ ਕਲਾਸ ਹੈ ਧਰਮ ਦੀ। ਔਰ ਇੱਥੇ ਮੈਂ ਹੋਰ ਬੇਨਤੀ ਕਰਦਿਆਂ, ਜਤ ਦਾ ਅਰਥ ਸਿੱਖੀ ਦੇ ਵਿੱਚ ਬੜੀ ਦੂਰ ਜਾ ਕੇ ਸਮਾਪਤ ਹੁੰਦਾ ਹੈ, ਕੇਵਲ ਇੱਥੋਂ ਤੱਕ ਸੀਮਤ ਨਹੀਂ। ਜਤੀ ਹੋਣ ਦਾ ਮਤਲਬ ਹਿੰਦੁਸਤਾਨ ਦੇ ਇਤਿਹਾਸ ਵਿਚ ਇਕ ਸੱਜਣ ਨੂੰ ਜਤੀ ਕਿਹਾ ਗਿਆ, ਲਕਸ਼ਮਣ ਜਤੀ, ਹੋਰ ਵੀ ਇਕ ਦੋ ਜਤੀ ਹੋਏ ਨੇ। ਲਕਸ਼ਮਣ ਨੂੰ ਜਤੀ ਕਿਹਾ ਗਿਆ, ਉਹ ਗ੍ਰਿਸਤੀ ਨਹੀਂ ਸੀ, ਉਹ ਸੀਤਾ ਨੂੰ ਮਾਤਾ ਕਹਿੰਦਾ ਸੀ, ਬੜਾ ਵੱਡਾ ਜਤੀ ਹੈ, ਇਤਿਹਾਸ ਨੇ ਉਹਨੂੰ ਜਤੀ ਕਿਹਾ ਹੈ। ਹੁਣ ਜਤੀ ਤੇ ਬਣ ਗਿਆ, ਜਤ ਤੇ ਕਰ ਲਿਆ, ਵਾਸ਼ਨਾ ਤੇ ਰੋਕ ਲਈ, ਤੇ ਉਸ ਜਤ ਦਾ ਕ੍ਰੋਧ ਬਣ ਗਿਆ ਕਿਉਂਕਿ ਉਹਨੂੰ ਡਿਵੈਲਪ ਨਹੀਂ ਕਰ ਸਕਿਆ, ਉਹ ਇਕੱਲਾ ਰੋਕਿਆ ਸੀ ਨਾ, ਜਤੀ ਬਣ ਗਿਆ ਪਰ ਸ਼ਬਦ ਨਹੀਂ ਸੀ ਅੰਦਰ, ਨਾਮ ਨਹੀਂ ਸੀ, ਪ੍ਰੇਮ ਨਹੀਂ ਸੀ। ਪ੍ਰੇਮ ਨੇ ਜਤ ਦੀ ਜਿਸ ਸ਼ਕਤੀ ਨੂੰ, ਰੁਕੀ ਹੋਈ ਵਾਸ਼ਨਾ ਨੂੰ ਪ੍ਰੇਮ ਦੇ ਵਿੱਚ ਰੂਪਾਂਤਰਿਤ ਕਰਨਾ ਸੀ, ਬਦਲਣਾ ਸੀ। ਜਤੀ ਜ਼ਰੂਰ ਸੀ ਉਹ ਗ੍ਰਿਸਤੀ ਨਹੀਂ ਸੀ, ਬੜਾ ਤਕੜਾ ਜਤੀ ਸੀ, ਬੜਾ ਵੱਡਾ ਸੂਰਮਾ ਸੀ, ਪਰ ਉਸ ਜਤੀ ਨਾਲ ਕੀ ਵਾਪਰਿਆ, ਉਹਨੇ ਵਾਸ਼ਨਾ ਨੂੰ ਖਤਮ ਕਰ ਦਿੱਤਾ, ਗ੍ਰਿਸਤੀ ਨਹੀਂ ਹੋਇਆ, ਉਸੇ ਵਾਸ਼ਨਾ ਦਾ ਕ੍ਰੋਧ ਬਣ ਗਿਆ, ਕ੍ਰੋਧੀ ਬਹੁਤ ਜ਼ਿਆਦਾ ਸੀ। ਔਰ ਇਹ ਸੀਤਾ ਦਾ ਹਰਨ ਹੋਣਾ, ਸ੍ਰੀ ਲੰਕਾ ਵਿੱਚ, ਲੰਕਾ ਦੇ ਅੰਦਰ ਰਾਵਣ ਦਾ ਮਾਰਿਆ ਜਾਣਾ, ਇਹ ਸਾਰੇ ਉਪਦਰਵ ਦਾ ਕਾਰਨ ਲਕਸ਼ਮਣ ਦਾ ਕ੍ਰੋਧ ਸੀ, ਇਸ ਕ੍ਰੋਧ ਕਰਕੇ ਹੋਇਆ ਸੀ, ਕਿਉਂਕਿ ਜਤੀ ਵਿਅਕਤੀ ਵਿੱਚ ਕੁਦਰਤੀ ਤੌਰ ਤੇ ਖਿੱਚ ਪੈਦਾ ਹੋਵੇਗੀ, ਇਹ ਕੁਦਰਤ ਦਾ ਨਿਯਮ ਹੈ, ਜਿਹੜਾ ਵਿਅਕਤੀ ਜਤੀ ਹੈ ਉਹ ਕਸ਼ਿਸ਼ ਪੈਦਾ ਕਰ ਦੇਵੇਗਾ, ਖਿੱਚ ਹੋਏਗੀ ਉਹਦੇ ਵਿੱਚ, ਸੰਸਾਰ ਉਹਦੇ ਵੱਲ ਖਿੱਚਿਆ ਜਾਏਗਾ। ਇਸ ਲਈ ਰਾਵਣ ਦੀ ਭੈਣ ਜਿਹਦਾ ਨਾਂ ਸਰੂਪਨ ਖਾਂ ਸੀ, ਉਹਦਾ ਨਾਮ ਦੱਸਦਾ ਕਿ ਉਹ ਸੁੰਦਰ ਬਹੁਤ ਸੀ, ਉਹ ਲਕਸ਼ਮਣ ਦੇ ਕੋਲ ਆਈ, ਉਹਨੇ ਆਗ੍ਰਹਿ ਕੀਤਾ, ਬੇਨਤੀ ਕੀਤੀ। ਉਹਨਾਂ ਦਿਨਾਂ ਵਿੱਚ ਇਹ ਰਿਵਾਜ ਸੀ ਕਿ ਤੁਸੀਂ ਜਤੀ ਹੋ, ਉਹਨੇ ਸ਼ਾਦੀ ਦੀ ਗੱਲ ਕੀਤੀ, ਜੇ ਤਾਂ ਉਹ ਜਤੀ ਹੁੰਦਾ ਗਿਆਨ ਨਾਲ ਭਰਿਆ ਤੇ ਉਹਨੂੰ ਲਫ਼ਜ਼ਾਂ ਵਿੱਚ ਸਮਝਾਉਂਦਾ, ਗੱਲ ਸ਼ਬਦਾਂ ਦੇ ਨਾਲ ਸਮਝਾਉਣ ਦਾ ਯਤਨ ਕਰਦਾ, ਪਰ ਉਹ ਜਤੀ ਕ੍ਰੋਧੀ ਸੀ, ਉਹਨੇ ਤਲਵਾਰ ਕੱਢੀ ਤੇ ਸਰੂਪਨ ਖਾਂ ਦਾ ਨੱਕ ਵੱਢ ਦਿੱਤਾ, ਨੱਕ ਕੱਟ ਕੇ ਰੱਖ ਦਿੱਤਾ, ਇਹ ਇਤਿਹਾਸ ਕਹਿੰਦਾ ਹੈ। ਇਹ ਸਾਰਾ ਪੁਆੜਾ ਉਸ ਜਤੀ ਦੇ ਜਤ ਨੇ ਪਾਇਆ ਸੀ, ਉਹਦਾ ਨੱਕ ਵੱਢਿਆ ਗਿਆ। ਹੁਣ ਦੱਸੋ, ਜਿਸ ਮਨੁੱਖ ਦੀ ਭੈਣ ਦਾ ਨੱਕ ਵੱਢਿਆ ਗਿਆ ਉਹ ਕੀ ਨਹੀਂ ਕਰੇਗਾ ਫਿਰ? ਫਿਰ ਸਭ ਕੁਝ ਕਰੇਗਾ, ਉਹਨੇ ਬਾਅਦ ਵਿੱਚ ਕੀਤਾ, ਪਹਿਲਾਂ ਨਹੀਂ ਹੈ। ਇਸ ਲਈ ਮੈਂ ਜਿਹੜਾ ਵਿਸ਼ਾ ਲੈ ਰਿਹਾ, ਮੈਂ ਇਸ ਪਾਸੇ ਵੱਲ ਜ਼ਿਆਦਾ ਨਾ ਤੁਰਾਂ। ਇਹ ਜਿਹੜਾ ਜਤ ਹੈ, ਜੇ ਇਹਨੂੰ ਪ੍ਰੇਮ ਦੇ ਨਾਲ ਪੂਰਿਤ ਨਾ ਕੀਤਾ ਗਿਆ, ਜੇ ਇਹਦੇ ਵਿੱਚ ਪ੍ਰਭੂ ਦਾ ਪ੍ਰੇਮ ਨਾ ਆਇਆ ਤੇ ਇਹ ਜਤ, ਰੁਕੀ ਹੋਈ ਸ਼ਕਤੀ ਵਿਨਾਸ਼ਕਾਰੀ ਹੋ ਜਾਏਗੀ, ਕ੍ਰੋਧ ਬਣ ਜਾਏਗੀ, ਕ੍ਰੋਧੀ ਹੋ ਜਾਏਗੀ, ਤੇ ਉਹ ਕ੍ਰੋਧ ਫਿਰ, ਕਿਉਂਕਿ ਇਹ ਪੰਜ ਕੇਂਦਰ ਬਿੰਦੂ ਨੇ ਸਾਡੇ ਜੀਵਨ ਦੀ ਸ਼ਕਤੀ ਨੂੰ, ਜਿਹੜੀ ਲਗਾਤਾਰ ਅੰਦਰ ਬਣਦੀ ਜਾ ਰਹੀ ਏ, ਉਹਨੂੰ ਬਾਹਰ ਕੱਢਣ ਵਾਸਤੇ ਪੰਜ ਕੇਂਦਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਛੇਵਾਂ ਕੇਂਦਰ ਹੈ ਪ੍ਰੇਮ। ਜੇ ਤੇ ਇਹ ਪੰਜਾਂ ਵਿੱਚ ਵਗਦੀ ਰਹੀ, ਮਨੁੱਖ ਦੀ ਸ਼ਕਤੀ ਗੁਆਚਦੀ ਰਹੇਗੀ, ਨਸ਼ਟ ਹੁੰਦੀ ਰਹੇਗੀ, ਪਛਤਾਉਂਦਾ ਰਹੇਗਾ। ਪਰ ਜੇ ਕੋਈ ਮਨੁੱਖ ਗੁਰੂ ਕੇ ਸ਼ਬਦ ਦੀ ਸਾਧਨਾ ਕਰੇਗਾ ਤੇ ਜੀਵਨ ਦੀ ਸ਼ਕਤੀ ਇਹਨਾਂ ਪੰਜਾਂ ਵਿੱਚ ਲੋੜ ਮਾਤਰ ਜਾਏਗੀ, ਉਹਦੇ ਤੋਂ ਬਿਨਾਂ ਸਾਰੀ ਸੁਰੱਖਿਅਤ ਹੋ ਜਾਏਗੀ, ਇਕੱਠੀ ਹੋ ਜਾਏਗੀ, ਇਕੱਠੀ ਹੋ ਕੇ ਫਿਰ ਉਹ ਪ੍ਰੇਮ ਦੇ ਮਾਰਗ ਤੋਂ ਨਿਕਲੇਗੀ, ਤੇ ਉਹ ਫਿਰ ਜਾਏਗੀ ਨਹੀਂ, ਪ੍ਰੇਮ ਵਾਪਸ ਕਰ ਦਿੰਦਾ, ਉਸੇ ਵੇਲੇ ਕੋਲ ਆ ਜਾਂਦੀ ਹੈ। ਪ੍ਰੇਮ ਦਾ ਅਰਥ ਹੈ ਜੋ ਸ਼ਕਤੀ ਗਵਾਉਂਦਾ ਨਹੀਂ, ਸ਼ਕਤੀ ਨੂੰ ਵਧਾ ਦਿੰਦਾ ਹੈ, ਉਹਨੂੰ ਕੰਟਰੋਲ ਕਰ ਜਾਂਦਾ ਹੈ। ਜਿਵੇਂ ਕਿਸੇ ਆ ਰਹੀ ਬੜੀ ਗਰਮ ਤੇ ਤੇਜ਼ ਹਵਾ ਨੂੰ ਇੱਕ ਕੂਲਿੰਗ ਸਿਸਟਮ ਜਿਹੜਾ ਠੰਡਿਆਂ ਕਰਕੇ ਉਪਯੋਗੀ ਕਰ ਲੈਂਦਾ। ਪ੍ਰੇਮ ਦੇ ਅਰਥ ਕੀ ਨੇ, ਧਰਮ ਦੇ ਅਰਥ ਕੀ ਨੇ? ਲੋਕ ਸ਼ਾਇਦ ਧਰਮ ਦੇ ਅਰਥ ਆਪੋ ਆਪਣੇ ਹੋਣਗੇ, ਜਿਵੇਂ ਜਿਵੇਂ ਕਿਸੇ ਨੇ ਧਰਮ ਨੂੰ ਵੇਖਿਆ। ਕਈਆਂ ਵਾਸਤੇ ਧਰਮ ਦੇ ਅਰਥ ਨੇ ਗੁਰੂ ਕੋਲ ਜਾਣਾ ਮਹੀਨੇ ਬਾਅਦ, ਇੱਕ ਤਰ੍ਹਾਂ ਦਾ ਸਮਾਜਿਕ ਕਰਮ ਹੈ, ਕੁਝ ਹਫ਼ਤੇ ਬਾਅਦ, ਕੁਝ ਇਸ ਤਰ੍ਹਾਂ। ਪਰ ਧਰਮ ਦੇ ਅਰਥ ਨੇ ਜੀਵਨ ਦੀ ਅੱਤ ਦੀ ਤੇਜ਼ ਵਹਿੰਦੀ ਸ਼ਕਤੀ ਨੂੰ ਕਿਵੇਂ ਉਪਯੋਗ ਕਰਨਾ ਹੈ, ਉਹ ਵਿਨਾਸ਼ ਨਾ ਕਰੇ। ਸ਼ਬਦ, ਗੁਰਬਾਣੀ, ਨਾਮ ਜਪਣਾ, ਸਿਮਰਨ ਕਰਨਾ, ਸੇਵਾ ਕਰਨੀ ਕਾਹਦੇ ਵਾਸਤੇ ਹੈ? ਕਿ ਸਾਡੇ ਜੀਵਨ ਦੇ ਵਿੱਚ ਰੱਬ ਨੇ ਜਿਹੜੀ ਤਾਕਤ ਪਾਈ ਏ, ਜਿਹਨੂੰ ਸ਼ਕਤੀ ਕਿਹਾ ਜਾਂਦਾ ਹੈ, ਉਹਦਾ ਉਪਯੋਗ ਕੀਤਾ ਜਾਏ, ਸ਼ਬਦ ਦੇ ਦੁਆਰਾ ਉਹਦੇ ਨਾਲ ਕੁਝ ਬਣਾਇਆ ਜਾਏ, ਨਵਾਂ ਜੀਵਨ ਉੱਚਾ ਕੀਤਾ ਜਾਏ, ਉਹ ਖਿਲਰ ਨਾ ਜਾਏ, ਉਹ ਗੁਆਚ ਨਾ ਜਾਏ। ਜਿਵੇਂ ਕਿ ਮਨੁੱਖ ਨੂੰ ਬੜੀ ਵੱਡੀ ਤਾਕਤ ਦਿੱਤੀ ਰੱਬ ਨੇ, ਬੜਾ ਕੀਮਤੀ ਸਰੀਰ ਦਿੱਤਾ, ਇਹਦੇ ਵਿੱਚ ਬੜੀ ਵੱਡੀ ਸੰਭਾਵਨਾ ਹੈ, प्रेम करे शब्द नू गुरु नू परमात्मा नू ओ प्रेम एदे अंदर जिन्नी एदी ताकत है ओदे सारी दा उपयोग कर देगा ओदे नाल एदे जीवन उच्चा हो जाएगा चढ़दी कला पे चला जाएगा। इसलिए गुरु कलगीधर पातशाह ने एक बड़ा प्यारा लफ्ज कहा, साच कहूं सुन लेहो सब है जिन प्रेम कियो तिन ही प्रभ पायो। ए सारे साधन प्रेम दे अगे छोटे ने। इसलिए जति प्रेमी होवे तां जत सुखदाई है, नहीं तो उस जत का कोई अर्थ नहीं है, वह क्रोधी हो जाएगा, लोभी हो जाएगा, मोह में चला जाएगा। सनमुख सिख दियां निशानियां की ने, जेड़ा गुरु ते ही सब कुछ डिपेंड कर देंदा है, आप कुछ भी नहीं करता, पर यह पहला करना कि ना कोई गुरु नानक साहब दस रहे ने। जत पहारा जत की दुकान ते सिख मन नू लैके जांदा है, और जदों जत करेगा जदों ओ जीवन दियां ताकतां नू रोकेगा कुदरती तौर ते ओदे विच मन चली पैदा होएगी, जीवन दे विच काल पैदा होएगी। गुरु साहब ने अगला लफज कहा, धीरज सुनियार, हुण ओ ख्याल रखे कि अपने जीवन विच धीरज पैदा करे, नहीं ते जत द्वारा इकट्ठी हुई शक्ति किते ना किते जीवन दे विच विनाश करेगी, ओ खतरा बन जाएगी। इसलिए धीरज सुनियार, ਉਹ ਧੀਰਜ ਰੂਪੀ ਸੁਨਿਆਰੇ ਦੇ ਕੋਲ ਆਪਣਾ ਜੀਵਨ ਲੈ ਕੇ ਜਾਂਦਾ ਹੈ। ਅਹਿਰਨ ਮਤ, ਅਹਿਰਨ ਉਸ ਨੂੰ ਕਹਿੰਦੇ ਨੇ ਜਿਸ ਲੋਹੇ ਦੇ ਟੁਕੜੇ ਦੇ ਉੱਤੇ ਕਿਸੇ ਔਜਾਰ ਨੂੰ ਰੱਖ ਕੇ ਸੱਟਾਂ ਮਾਰ ਮਾਰ ਕੇ ਘੜਿਆ ਜਾਂਦਾ। ਅਹਿਰਨ ਮਤ ਆਪਣੀ ਇਸ ਮਤ ਨੂੰ ਗੁਰੂ ਨੂੰ ਦੇਦਾ, ਆਪਣੀ ਮਤ ਛੱਡ ਦੇਵੇ। ਅਹਿਰਨ ਮਤ ਵੇਦ ਹਥਿਆਰ, ਵੇਦ ਦਾ ਅਰਥ ਹੈ ਗੁਰੂ ਕਾ ਸ਼ਬਦ, ਤੇ ਗੁਰੂ ਕੇ ਸ਼ਬਦ ਹਥਿਆਰ ਦਾ ਅਰਥ ਹੈ ਹਥੌੜਾ, ਜਿਹਦੇ ਨਾਲ ਔਜਾਰ ਘੜੇ ਜਾਂਦੇ ਨੇ ਚੋਟਾਂ ਮਾਰ ਮਾਰ ਕੇ। ਗੁਰੂ ਕੇ ਸ਼ਬਦ ਦੀ ਵਾਰ ਵਾਰ ਚੋਟ ਮਾਰੇ, ਫਿਰ ਇਸ ਜਤ ਦੇ ਉੱਤੇ, ਇਸ ਧੀਰਜ ਦੇ ਉੱਤੇ, ਇਸ ਮਤ ਦੇ ਉੱਤੇ ਵਾਰ ਵਾਰ ਇਹਦੇ ਉੱਤੇ ਚੋਟ ਲਾਏ, ਵਾਰ ਵਾਰ ਇਹਦੇ ਉੱਤੇ ਚੋਟ ਮਾਰੇ। ਇਸ ਲਈ ਵਾਰ ਵਾਰ ਨਾਮ ਜਪਣ ਦਾ ਮਤਲਬ ਕੀ ਏ? ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਦੁਹਰਾਇਆ ਜਾ ਰਿਹਾ ਵਾਰ ਵਾਰ ਇੱਕ ਸ਼ਬਦ ਨੂੰ, ਔਰ ਬੜੇ ਧਿਆਨ ਨਾਲ ਉਹ ਜਪਿਆ ਜਾਏ। ਇਹ ਖਿਆਲ ਰੱਖਣਾ, ਜਿਵੇਂ ਇੱਕ ਸੁਨਿਆਰ ਆਪਣੀ ਹਥੌੜੀ ਲੈ ਕੇ ਜਦੋਂ ਕੜਾ ਬਣਾਉਂਦਾ ਹੈ, ਮੁੰਦੀ ਬਣਾਉਂਦਾ ਹੈ, ਤੇ ਉਦੋਂ ਉਹ ਆਪਣੀ ਛੋਟੀ ਜਿਹੀ ਹਥੌੜੀ ਨਾਲ ਜਿਹੜੀਆਂ ਸੱਟਾਂ ਮਾਰਦਾ ਹੈ ਬੜੇ ਸਹਿਜ ਨਾਲ, ਬੜੇ ਧਿਆਨ ਨਾਲ, ਕਿਤੇ ਤੇਜ਼ ਨਾ ਵੱਜ ਜਾਏ, ਇਹ ਟੁੱਟ ਜਾਏਗਾ ਜਿਹੜਾ ਔਜਾਰ ਬਣਾਇਆ ਜਾ ਰਿਹਾ, ਬੜੀ ਸਹਿਜ ਅਵਸਥਾ ਦੇ ਵਿਚ। ਇਸ ਲਈ ਭਗਤ ਜੀ ਨੇ ਕਿਹਾ ਕਿ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ, ਸਹਿਜ ਦਾ ਅਰਥ ਹੈ ਟਿਕ ਕੇ ਇਹਨੂੰ ਜਪੋ, ਜੈਸੇ ਤਤ ਨਾ ਜਾਈ। ਇਹ ਜਿਹੜੀਆਂ ਤੂੰ ਸ਼ਬਦ ਦੀਆਂ ਸੱਟਾਂ ਮਾਰ ਰਿਹਾ ਨਾ, ਇਹ ਜ਼ੋਰ ਦੀ ਮਾਰਨ ਦੀ ਲੋੜ ਨਹੀਂ ਹੈ। ਹਾਂ, ਇਹ ਕਦੋਂ ਤੂੰ ਜ਼ੋਰ ਦੀ ਮਾਰਨੀ, ਇਹ ਤੈਨੂੰ ਆਪ ਹੀ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਕੋਈ ਸਖ਼ਤ ਲੋਹਾ ਆ ਗਿਆ ਅੱਗੇ, ਹੁਣ ਉਹਦੇ ਤੇ ਜ਼ੋਰ ਦੀ ਸੱਟ ਮਾਰਨੀ, ਸ਼ੁਰੂ ਸ਼ੁਰੂ ਵਿਚ ਉਹਨੂੰ ਭੰਨਣਾ, ਜਿਵੇਂ ਕਿਸੇ ਲੋਹੇ ਦੀਆਂ ਕੋਈ ਸਿੱਲਾਂ ਪਈਆਂ ਹੋਈਆਂ ਨੇ ਉਹਨਾਂ ਨੂੰ ਤੋੜਨਾ, ਤੇ ਉਹਦੇ ਉੱਤੇ ਕੋਈ ਛੋਟੀ ਮੋਟੀ ਸੱਟ ਅਸਰ ਨਹੀਂ ਕਰੇਗੀ, ਉਹਦੇ ਉੱਤੇ ਖਿੱਚ ਖਿੱਚ ਕੇ ਬੜੀ ਜ਼ੋਰ ਦੀ ਵਦਾਨ ਮਾਰਨਾ ਪਏਗਾ, ਉਹਦੇ ਵਿਚ ਤੈਨੂੰ ਜ਼ੋਰ ਜ਼ੋਰ ਦੀ ਜਪਣਾ ਪਏਗਾ। ਪਰ ਜਦੋਂ ਉਹ ਖਿੰਡ ਗਿਆ, ਜਦੋਂ ਟੁੱਟ ਗਿਆ, ਉਹਦੇ ਛੋਟੇ ਛੋਟੇ ਟੁਕੜੇ ਬਣ ਗਏ, ਉਹਨੂੰ ਫਿਰ ਗੁਰੂ ਕੇ ਸ਼ਬਦ ਦੀ ਅੱਗ ਦੇ ਵਿਚ ਤਪਾ ਦਿੱਤਾ ਗਿਆ, ਫਿਰ ਤਪਾਉਣ ਤੋਂ ਬਾਅਦ ਜਦੋਂ ਤੂੰ ਉਹਦੇ ਛੋਟੇ ਛੋਟੇ ਔਜ਼ਾਰ ਬਣਾਉਣੇ ਨੇ, ਉਦੋਂ ਧਿਆਨ ਰੱਖੀ, ਉਦੋਂ ਕਿਤੇ ਜ਼ੋਰ ਦੀ ਚੋਟ ਨਾ ਮਾਰੀ, ਨਹੀਂ ਤੇ ਉਹ ਔਜ਼ਾਰ ਨਹੀਂ ਬਣਨਗੇ, ਉਹ ਖਰਾਬ ਕਰ ਦੇਣਗੇ ਉਸ ਨੂੰ। ਇਹ ਕਲਾਸ ਤਬਦੀਲ ਕਰਨੀ, ਔਰ ਇਹ ਦੂਸਰਾ ਨਹੀਂ ਦੱਸੇਗਾ ਤੁਹਾਨੂੰ ਵੀ ਹੁਣ ਤੁਸੀਂ ਕਿਹੜੀ ਕਲਾਸ ਵਿਚ ਪੜ੍ਹ ਰਹੇ ਹੋ, ਇਹ ਤੁਹਾਨੂੰ ਆਪ ਹੀ ਪਤਾ ਲੱਗੇਗਾ, ਤੁਸੀਂ ਆਪ ਦੇਖ ਸਕੋਗੇ। ਇਹ ਆਪ ਵੇਖਣਾ ਪਏਗਾ ਵੀ ਹੁਣ ਤੁਸੀਂ ਕਿਵੇਂ ਜਪਣਾ ਹੈ, ਕਿਵੇਂ ਕਰਨਾ ਹੈ, ਹੁਣ ਕਿਹੜੀ ਅਵਸਥਾ ਵਿਚ ਜਾ ਰਹੇ ਹੋ। ਇਸ ਲਈ ਧੀਰਜ ਸੁਨਿਆਰ, ਅਹਿਰਨ ਮਤ, ਵੇਦ ਹਥਿਆਰ, ਗੁਰੂ ਕੇ ਸ਼ਬਦ ਦਾ ਹਥਿਆਰ ਬਣਾ, ਉਹਦੇ ਨਾਲ ਚੋਟ ਮਾਰ ਇਹਦੇ ਉੱਤੇ। ਭਉ ਖਲਾਂ, ਖਲਾਂ ਦਾ ਅਰਥ ਹੈ ਫੂਕਣੀ। ਪੁਰਾਣੇ ਸਮੇਂ ਵਿਚ ਜਦੋਂ ਅੱਗ ਬਾਲੀ ਜਾਂਦੀ ਸੀ, ਉਸ ਵਕਤ ਚੁੱਲ ਦੇ ਵਿਚ ਅੱਗ ਨੂੰ ਤੇਜ਼ ਕਰਨ ਵਾਸਤੇ ਇਕ ਔਜਾਰ ਹੁੰਦਾ ਸੀ, ਇਕ ਨਾਲੀ ਹੁੰਦੀ ਸੀ, ਜਿਹਦੇ ਰਾਹੀਂ ਫੂਕ ਮਾਰੀ ਜਾਂਦੀ ਸੀ ਤਾਂ ਕਿ ਅੱਗ ਤੇਜ਼ ਹੋਵੇ। ਇਹ ਗੁਰੂ ਕੇ ਡਰ ਦੀ ਫੂਕ ਮਾਰ, ਇਹਦੀ ਖਲਾਂ ਬਣਾ, ਇਹਦੀ ਨਾਲੀ ਬਣਾ, ਤਾਂ ਕਿ ਤੇਰੇ ਅੰਦਰ ਪ੍ਰੇਮ ਦੀ ਅੱਗ ਤੇਜ਼ ਹੋ ਸਕੇ, ਨਹੀਂ ਤਾਂ ਧੁਖਦੀ ਰਹੇਗੀ, ਪ੍ਰੇਮ ਦੀ ਅਗਨੀ ਦੀਆਂ ਲਾਟਾਂ ਨਹੀਂ ਪੈਦਾ ਹੋਣਗੀਆਂ, ਧੂੰਆਂ ਹੋ ਜਾਏਗਾ ਜੀਵਨ ਵਿਚ, ਧਾਰਮਿਕ ਦੁਨੀਆਂ ਵਿਚ। ਇਸ ਲਈ ਧਾਰਮਿਕ ਲੋਕਾਂ ਦੀ ਜੀਵਨ ਦੇ ਵਿਚ ਕਈ ਵਾਰੀ ਸਿੱਲਾਪਣ ਜਿਹਾ ਆ ਜਾਂਦਾ ਹੈ, ਪ੍ਰੇਮ ਨਹੀਂ ਹੁੰਦਾ, ਧੂੰਆਂ ਜਿਹਾ ਨਿਕਲੀ ਜਾਂਦਾ ਜੀਵਨ ਵਿਚੋਂ, ਅੱਖਾਂ ਦਰਦ ਹੋਈ ਜਾਂਦੀਆਂ ਨੇ ਉਸ ਧੂੰਏ ਦੇ ਨਾਲ। ਪ੍ਰੇਮ ਤਾਂ ਪੈਦਾ ਨਹੀਂ ਹੁੰਦਾ, ਪ੍ਰੇਮ ਕਿਉਂ ਨਹੀਂ ਪੈਦਾ ਹੁੰਦਾ, ਅੱਗ ਕਿਉਂ ਨਹੀਂ ਬਲਦੀ? ਕਿਉਂਕਿ ਭਉ ਦੀ ਫੂਕ ਨਹੀਂ ਕੋਈ ਨਹੀਂ ਕੋਲ, ਗੁਰੂ ਕਾ ਡਰ ਕੋਈ ਨਹੀਂ। ਇਸ ਲਈ ਗੁਰੂ ਕਾ ਡਰ, ਗੁਰੂ ਕਾ ਅਦਬ ਬੜਾ ਜ਼ਰੂਰੀ ਹੈ। ਭਉ ਖਲਾ ਅਗਨ ਤਪ ਤਾਓ, ਤਪ ਦੀ ਅਗਨ ਬਣਾ, ਤਪ ਵੀ ਕਰਨਾ ਸਿੱਖ ਨੇ। ਹੁਣ ਇਹ ਤੇ ਤਪੀਸਰ ਸ਼ਬਦ ਹੈ, ਤਪ ਜਿਹੜਾ ਹੈ ਸਿੱਖ ਨੇ ਤਪ ਕਿਹੜਾ ਕਰਨਾ ਹੈ? ਕਿਉਂਕਿ ਇਹ ਕੋਈ ਯੋਗ ਮਤ ਤਾਂ ਹੈ ਨਹੀਂ ਕਿ ਧੂਣੀਆਂ ਤਪਾ ਕੇ ਤਪ ਕਰਨਾ ਹੈ ਸਿੱਖ ਨੇ। ਪਰ ਕਿਹਾ ਵਿੱਚ ਬਾਣੀ ਦੇ ਅਗਨ ਤਪ, ਤਪ ਦੀ ਅਗਨੀ ਬਾਲ ਆਪਣੇ ਜੀਵਨ ਵਿੱਚ। ਉਹ ਅਗਨੀ ਕਿਹੜੀ ਹੈ? ਤਪ ਕਿਹਨੂੰ ਕਿਹਾ ਗਿਆ ਸਿੱਖੀ ਦੇ ਵਿੱਚ? ਤੇਰੀ ਜ਼ੁਬਾਨ ਕਹਿ ਰਹੀ ਏ ਕਿ ਮੈਂ ਇਹ ਚੀਜ਼ ਖਾਣੀ ਹੈ, ਪਰ ਗੁਰੂ ਕਹਿ ਰਿਹਾ ਤੂੰ ਇਹ ਨਹੀਂ ਖਾਣੀ, ਨਹੀਂ ਪੀਣੀ, ਇਹਨੂੰ ਰੋਕਣਾ। ਜਦੋਂ ਤੂੰ ਰੋਕੇਗਾ ਤੇਰੇ ਅੰਦਰ ਇੱਕ ਤਪਸ਼ ਪੈਦਾ ਹੋਏਗੀ, ਇੱਕ ਤਾਪ ਪੈਦਾ ਹੋਏਗਾ, ਉਹਨੂੰ ਕਿਹਾ ਅਗਨ ਤਪ। ਤੇਰੀਆਂ ਅੱਖਾਂ ਕਹਿ ਰਹੀਆਂ ਨੇ ਮੈਂ ਵਸਤੂ ਵੇਖਣੀ ਹੈ, ਪਰ ਗੁਰੂ ਦਾ ਹੁਕਮ ਨਹੀਂ, ਤੂੰ ਉਹਨਾਂ ਨੂੰ ਰੋਕ ਦਿੱਤਾ ਹੈ। ਅੱਖਾਂ ਦੇ ਵਿੱਚ ਇੱਕ ਸੇਕ ਪੈਦਾ ਹੋ ਜਾਏਗਾ, ਇੱਕ ਤਪ ਪੈਦਾ ਹੋਏਗਾ। ਸਰੀਰ ਜੋ ਕੁਝ ਮੰਗ ਰਿਹਾ ਉਹਦੇ ਖਿਲਾਫ ਖੜੇ ਹੋ ਜਾਣਾ, ਉਹਨੂੰ ਉਹ ਨਾ ਦੇਣਾ, ਇਹ ਸਿੱਖੀ ਦਾ ਤਪ ਹੈ। ਜੋ ਕੁਝ ਸਰੀਰ ਮੰਗ ਕਰ ਰਿਹਾ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਉੱਠ ਰਹੀਆਂ ਨੇ ਗਲਤ, ਉਹਨਾਂ ਭਾਵਨਾਵਾਂ ਦੀ ਪੂਰਤੀ ਨਾ ਕਰਨੀ, ਇਹ ਸਿੱਖੀ ਦਾ ਤਪ ਹੈ। ਤੇ ਫਿਰ ਅੱਜ ਦਾ ਵਿਗਿਆਨ ਕਹਿੰਦਾ ਵੀ ਬੰਦੇ ਦੀਆਂ ਭਾਵਨਾਵਾਂ ਦਵਾ ਦਿਓ, ਬੰਦਾ ਬਿਮਾਰ ਹੋ ਜਾਂਦਾ ਹੈ। ਇਹਦਾ ਕੀ ਇਲਾਜ ਹੈ ਧਰਮ ਦੇ ਵਿੱਚ? ਇਹ ਗੱਲ ਬਿਲਕੁਲ ਠੀਕ ਹੈ। ਮਨੁੱਖ ਦੇ ਹਿਰਦੇ ਵਿੱਚ, ਮਨ ਵਿੱਚ ਜਿਹੜੀਆਂ ਭਾਵਨਾਵਾਂ ਪੈਦਾ ਹੁੰਦੀਆਂ ਨੇ ਨਾ, ਵਿਗਿਆਨ ਕਹਿੰਦਾ ਅੱਜ ਦਾ ਮੈਡੀਕਲ ਵਿਗਿਆਨ ਵੀ ਉਹਨਾਂ ਨੂੰ ਦਬਾਓ ਨਾ, ਤਾਂ ਹੀ ਆ ਕਾਨੂੰਨ ਬਣੇ ਇਹਨਾਂ ਦੇਸ਼ਾਂ ਦੇ ਵਿੱਚ, ਖੁੱਲਾ ਛੱਡ ਦਿਓ ਮਨੁੱਖ ਨੂੰ, ਜੋ ਮਰਜ਼ੀ ਚਾਹੁੰਦਾ ਕਰਨ ਦਿਓ। ਇਹ ਉਹਨਾਂ ਦਾ ਵਿਗਿਆਨ ਹੈ, ਖੋਜ ਕਰਕੇ ਉਹਨਾਂ ਕੀਤਾ ਹੈ। ਪਰ ਇਹਦੇ ਬਹੁਤ ਵੱਡੇ ਨੁਕਸਾਨ ਹੋਏ, ਪਰਿਵਾਰ ਟੁੱਟ ਗਏ, ਸਮਾਜ ਟੁੱਟ ਗਿਆ, ਮਨੁੱਖ ਪਸ਼ੂ ਦੀ ਤਰ੍ਹਾਂ ਹੋ ਗਿਆ। ਪਰ ਧਰਮ ਨੇ ਕਿਹਾ ਇਹਨਾਂ ਭਾਵਨਾਵਾਂ ਨੂੰ ਤੂੰ ਲਾਗੂ ਨਹੀਂ ਕਰਨਾ ਜਿਹੜੀਆਂ ਤੇਰੇ ਮਨ ਵਿੱਚ ਪੈਦਾ ਹੁੰਦੀਆਂ ਨੇ। ਤੇ ਵਿਗਿਆਨ ਇਹ ਕਹਿੰਦਾ ਹੈ ਕਿ ਜੇ ਬੰਦੇ ਦੀਆਂ ਅੰਦਰ ਉੱਠਣ ਵਾਲੀਆਂ ਇੱਛਾਵਾਂ, ਮੰਗਾਂ ਤੇ ਭਾਵਨਾਵਾਂ ਨੂੰ ਦੱਬ ਦਿੱਤਾ ਜਾਏਗਾ ਤੇ ਮਨੁੱਖ ਦਾ ਮਨ ਰੋਗੀ ਹੋ ਜਾਏਗਾ। ਤੇ ਗੁਰੂ ਪੂਰਾ ਵੈਦ ਹੈ, ਉਹਨੇ ਇਹਦਾ ਇਲਾਜ ਕੀਤਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਤੁਸੀਂ ਭਾਵਨਾਵਾਂ ਨਾਲ ਸਖਤੀ ਕੀਤੀ, ਮਨ ਸੋਗ ਵਿੱਚ ਜਾਏਗਾ, ਦੁਖੀ ਹੋਏਗਾ। ਪਰ ਸਤਿਗੁਰੂ ਨੇ ਉਹਦਾ ਇਲਾਜ ਦੂਸਰੇ ਢੰਗ ਨਾਲ ਕੀਤਾ। ਸਾਹਿਬ ਕਹਿੰਦੇ ਨੇ ਕਿ ਜੇ ਤੂੰ ਇਹਨਾਂ ਨੂੰ ਬਾਹਰੋਂ ਪੂਰੀਆਂ ਕਰਨ ਦਾ ਯਤਨ ਕੀਤਾ ਤੇ ਮਰ ਜਾਏਗਾ, ਪੂਰੀਆਂ ਨਹੀਂ ਹੋਣਗੀਆਂ, ਜੀਵਨ ਦੀ ਸ਼ਕਤੀ ਨਸ਼ਟ ਹੋ ਜਾਏਗੀ। ਫਿਰ ਇਹ ਪੂਰੀਆਂ ਕਿਵੇਂ ਹੋਣ? ਇਸੇ ਨੂੰ ਗੁਰੂ ਨੇ ਕਿਹਾ ਕਿ ਦੋਵੇਂ ਵਕਤ ਸ਼ਬਦ ਨਾਲ ਜੁੜ, ਦੋਵੇਂ ਵਕਤ ਸ਼ਬਦ ਦਾ ਅਭਿਆਸ ਕਰ। ਕਿਉਂ? ਸ਼ਬਦ ਦਾ ਅਭਿਆਸ ਤੇਰੀਆਂ ਜਿੰਨੀਆਂ ਅੰਦਰ ਭਾਵਨਾਵਾਂ ਇਕੱਠੀਆਂ ਹੋ ਗਈਆਂ ਨੇ, ਦੱਬੀਆਂ ਗਈਆਂ ਨੇ, ਇਹ ਗੁਰਬਾਣੀ ਤੇ ਸ਼ਬਦ ਦਾ ਸਹੀ ਢੰਗ ਨਾਲ ਜਿਹੜਾ ਅਭਿਆਸ ਹੈ, ਪ੍ਰੇਮ ਨਾਲ ਇਸ ਅਭਿਆਸ ਨੂੰ ਕੀਤਿਆਂ ਤੇਰੇ ਮਨ ਵਿੱਚ ਜਿਹੜੀਆਂ ਇੱਛਾਵਾਂ ਦੱਬੀਆਂ ਗਈਆਂ ਸਨ, ਸ਼ਬਦ ਉਹਨਾਂ ਸਾਰੀਆਂ ਨੂੰ ਬਾਹਰ ਕੱਢ ਦੇਗਾ, ਖਤਮ ਕਰ ਦੇਗਾ। ਉਹ ਦੁੱਖ ਦਾ ਉਹ ਭਾਰ ਨਹੀਂ ਬਣੇਗਾ ਜੀਵਨ ਦੇ। ਇਹ ਨਿਤਨੇਮ ਇਸ ਵਾਸਤੇ ਹੈ ਦੋਵੇਂ ਸਮੇਂ ਦਾ, ਦੋਵੇਂ ਸਮੇਂ ਦਾ, ਦੋਵੇਂ ਵਕਤ ਦਾ ਨਿਤਨੇਮ ਕਿਉਂ ਦਿੱਤਾ ਹੈ? ਉਹਦੀ ਜ਼ਰੂਰਤ ਕਿਉਂ ਹੈ? ਲੋਕ ਕਹਿੰਦੇ ਨੇ ਇਹ ਤਾਂ ਥੋੜੇ ਜਿਹੇ ਲੋਕਾਂ ਦਾ ਵਿਸ਼ਾ ਹੈ, ਅਸੀਂ ਥੋੜੀ ਇਸ ਤਰ੍ਹਾਂ ਦੇ ਧਾਰਮਿਕ ਆ, ਚਲੋ ਮੱਥਾ ਟੇਕਿਆ, ਸਾਨੂੰ ਕੀ ਲੋੜ ਹੈ ਬਾਣੀ ਪੜਨ ਦੀ ਜਾਂ ਸਿਮਰਨ ਕਰਨ ਦੀ? ਇਹ ਤਾਂ ਥੋੜੇ ਜਿਹੇ ਲੋਕ ਹੋਣਗੇ ਜਿਹੜੇ ਬ੍ਰਹਮ ਗਿਆਨੀ ਬਣਨਾ ਚਾਹੁੰਦੇ ਨੇ, ਪਰ ਇਹ ਕੋਈ ਰਿਵਾਜ ਨਹੀਂ ਸਿਮਰਨ ਕਰਨਾ, ਜੀਵਨ ਦੀ ਲੋੜ ਹੈ। ਮਨ ਦੇ ਵਿੱਚ ਇੱਛਾਵਾਂ ਦਾ ਜਿਹੜਾ ਭਾਰ ਹੈ, ਜਿਹੜਾ ਭਾਵਨਾਵਾਂ ਨੇ ਮਨ ਦੀਆਂ ਇਕੱਠੀਆਂ ਹੋਈਆਂ ਜਿਹੜੀਆਂ ਬਾਹਰੋਂ ਪੂਰੀਆਂ ਨਹੀਂ ਹੋ ਸਕਦੀਆਂ, ਇਹ ਨਾਮ ਜਿਹੜਾ ਹੈ ਉਹ ਇਹਨਾਂ ਇੱਛਾਵਾਂ ਨੂੰ ਅੰਦਰੋਂ ਉਹਨਾਂ ਦੇ ਬੀਜ ਨਸ਼ਟ ਕਰਦਾ। ਤੇ ਜਦੋਂ ਇੱਛਾਵਾਂ ਨਸ਼ਟ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ ਵਿੱਚੋਂ, ਉਸੇ ਵੇਲੇ ਮਨ ਤੰਦਰੁਸਤ ਹੋ ਜਾਂਦਾ, ਹੌਲਾ ਹੋ ਜਾਂਦਾ। ਇਸ ਲਈ ਇਸੇ ਬਾਣੀ ਵਿੱਚ ਇੱਕ ਪੌੜੀ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਸਾਚ ਨਾਮ ਆਧਾਰ ਮੇਰਾ, ਜਿਨ ਇੱਛਾ ਸਭ ਪੁਜਾਈਆਂ। ਇੱਛਾਵਾਂ ਨੂੰ ਨਾਮ ਨਿਸ਼ਕਾਸ਼ਿਤ ਕਰ ਦਿੰਦਾ ਹੈ, ਬਾਹਰ ਕੱਢ ਦਿੰਦਾ ਮਨ ਵਿੱਚੋਂ। ਬਸ ਇੰਨਾ ਹੀ ਫਰਕ ਹੈ। ਅੱਜ ਦੇ ਮੈਡੀਕਲ ਵਿਗਿਆਨ ਨੇ ਇਹਨਾਂ ਇੱਛਾਵਾਂ ਵਾਸਤੇ ਇਹ ਵਿਵਸਥਾ ਕੀਤੀ ਹੈ ਵੀ ਤੁਸੀਂ ਮਨੁੱਖ ਨੂੰ ਖੁੱਲਾ ਛੱਡ ਦਿਓ, ਬੱਚਿਆਂ ਨੂੰ, ਇਹਨਾਂ ਨੂੰ ਰੋਕੋ ਨਾ, ਇਹ ਬਿਮਾਰ ਹੋ ਜਾਣਗੇ ਜੇ ਇਹਨਾਂ ਦੀਆਂ ਭਾਵਨਾਵਾਂ ਰੋਕੀਆਂ ਗਈਆਂ। ਪਰ ਇਹ ਉਹਨਾਂ ਦਾ ਇਲਾਜ ਗਲਤ ਸਾਬਿਤ ਹੋਇਆ ਹੈ। ਮਨੁੱਖ ਅਵਾਰਾ ਹੋ ਗਿਆ, ਪਸ਼ੂਆਂ ਤੋਂ ਵੀ ਨੀਵਾਂ ਚਲਾ ਗਿਆ, ਇਨਸਾਨੀਅਤ ਖਤਮ ਹੋ ਗਈ ਹੈ। ਗੁਰੂ ਸਾਹਿਬ ਨੇ ਇਹਦਾ ਦੂਸਰਾ ਇਲਾਜ ਕੀਤਾ ਹੈ, ਦੂਸਰਾ ਢੰਗ, ਕਿ ਜਿਤਨੀਆਂ ਇੱਛਾਵਾਂ ਯੋਗ ਨੇ, ਸਮਾਜ ਨਾਲ ਸੰਬੰਧਿਤ ਨੇ, ਧਰਮ ਦੇ ਅਨੁਕੂਲ ਨੇ, ਉਹਨਾਂ ਨੂੰ ਤੂੰ ਬਾਹਰੋਂ ਪੂਰੀਆਂ ਕਰ। ਜਿਹੜੀਆਂ ਪੂਰੀਆਂ ਬਾਹਰ ਸਮਾਜ ਇਜਾਜ਼ਤ ਨਹੀਂ ਦਿੰਦਾ ਕਰਨ ਦੀਆਂ, ਉਹ ਅੰਦਰ ਦੱਬੀਆਂ ਗਈਆਂ ਨੇ ਇੱਛਾਵਾਂ, ਤੂੰ ਨਾਮ ਜਪ, ਨਾਮ ਤੇਰੀਆਂ ਇੱਛਾਵਾਂ ਨੂੰ ਐਟੋਮੈਟਿਕ ਆਪਣੇ ਆਪ ਅੰਦਰੋਂ ਡਿਲੀਟ ਕਰ ਦੇਗਾ, ਕੱਟ ਦੇਗਾ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਭਾਵਨਾ ਪੂਰੀ ਕਰਕੇ ਕੀ ਮਿਲਦਾ ਸਾਨੂੰ, ਇਹ ਸਾਰਿਆਂ ਨੂੰ ਪਤਾ ਹੈ। ਜਿਹੜੀ ਮਨ ਵਿਚ ਇੱਛਾ ਪੈਦਾ ਹੋਈ ਏ, ਪੂਰੀ ਕਰਨ ਤੋਂ ਬਾਅਦ ਕੀ ਮਿਲਦਾ? ਇਕ ਦੋ ਮਿੰਟ ਵਾਸਤੇ ਸਕੂਨ ਮਿਲਦਾ। ਮਾਇਆ ਚਾਹੀਦੀ ਸੀ, ਇੱਛਾ ਸੀ, ਮਾਇਆ ਮਿਲ ਗਈ, ਇਕ ਦੋ ਚਾਰ ਘੰਟਿਆਂ ਵਾਸਤੇ ਖੁਸ਼ੀ ਜੀ ਹੋਈ ਅੰਦਰ, ਫਿਰ ਉਹ ਮਰ ਗਈ। ਪਰ ਜਦੋਂ ਨਾਮ ਇਹਨਾਂ ਨੂੰ ਪੂਰੀਆਂ ਕਰੇਗਾ, ਫਿਰ ਉਹ ਖੁਸ਼ੀ ਇਕ ਦੋ ਚਾਰ ਘੰਟਿਆਂ ਵਿਚ ਮਰੇਗੀ ਨਹੀਂ, ਉਹ ਲੰਬੀ ਹੋ ਜਾਏਗੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਇਸ ਕਰਕੇ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਇਹ ਭਉ ਦੀ ਅਗਨ, ਭਉ ਤੇ ਤਪ ਜਿਹੜਾ ਹੈ, ਸਿੱਖੀ ਦਾ ਤਪ ਹੈ ਕਿ ਮਨ ਦੇ ਵਿਚ, ਦਿਮਾਗ ਵਿਚ ਉੱਠਣ ਵਾਲੀਆਂ ਸਾਰੀਆਂ ਮੰਗਾਂ ਨੂੰ ਤੂੰ ਬਾਹਰੋਂ ਪੂਰੀਆਂ ਨਹੀਂ ਕਰਨਾ, ਸਮਾਜ ਤੇ ਧਰਮ ਅਨੁਸਾਰ ਤੂੰ ਤੁਰਨਾ ਹੈ, ਉਹ ਦਾਇਰੇ ਤੋਂ ਬਾਹਰ ਨਹੀਂ ਜਾਣਾ। ਔਰ ਜਦੋਂ ਉਹ ਤੇਰੇ ਅੰਦਰ ਫਿਰ ਕੰਪਲੈਕਸ ਬਣਨਗੇ, ਗੰਢਾਂ ਬਣਨਗੀਆਂ ਭਾਵਨਾਵਾਂ ਦੀਆਂ, ਉਹਨੂੰ ਗੁਰੂ ਕੇ ਸ਼ਬਦ ਦੇ ਰਾਹੀਂ ਤੂੰ ਕੱਢ ਦੇਣਾ। ਇਸ ਲਈ ਸਨਮੁਖ ਸਿੱਖ ਦੀਆਂ ਨਿਸ਼ਾਨੀਆਂ ਕੀ ਨੇ? ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖਲਾਂ ਅਗਨ ਤਪ ਤਾਉ, ਫਿਰ ਭਾਂਡਾ ਭਾਉ। ਇਸ ਤਰ੍ਹਾਂ ਤੇਰਾ ਭਾਂਡਾ ਘੜਿਆ ਜਾਏਗਾ ਜਿਹਦੇ ਵਿਚ ਅੰਮ੍ਰਿਤ ਪੈਣਾ ਹੈ। ਹੁਣ ਭਾਂਡਾ ਤਿਆਰ ਹੋ ਗਿਆ ਜਿਹਦੇ ਵਿਚ ਅਸੀਂ ਨਾਮ ਦੀ ਦਾਤ ਪਵਾਉਣੀ ਹੈ। ਇਨ੍ਹਾਂ ਚੀਜ਼ਾਂ ਦੇ ਵਿਚੋਂ ਲੰਘ ਕੇ ਮਨੁੱਖ ਦਾ ਭਾਗ ਪੈਦਾ ਹੁੰਦਾ ਹੈ ਜਿਹਦੇ ਵਿਚ ਨਾਮ ਪੈ ਸਕਦਾ ਹੈ। ਇਸ ਲਈ ਮੈਂ ਬੇਨਤੀ ਕਰ ਰਿਹਾ ਸਾਂ, ਪਰਮਾਤਮਾ ਦਾ ਨਾਮ ਮਨੁੱਖ ਦੀ ਮੁਸ਼ਕਤ ਦਾ ਸਿੱਟਾ ਨਹੀਂ। ਫਿਰ ਮਨੁੱਖ ਮੁਸ਼ਕਤ ਕਿਉਂ ਕਰਦਾ, ਘਾਲਣਾ ਕਿਉਂ ਕਰੇ ਧਰਮ ਦੀ, ਆ ਨਾਮ ਜਪਣਾ, ਬਾਣੀ ਪੜ੍ਹਨੀ? ਇਹ ਸਿਰਫ ਇਸ ਵਾਸਤੇ ਵੇ ਕਿ ਬੰਦੇ ਦਾ ਭਾਂਡਾ ਤਿਆਰ ਹੋ ਜਾਏ ਜਿਹਦੇ ਵਿਚ ਉਹਨੇ ਨਾਮ ਪਾਉਣਾ ਹੈ। ਇਹ ਸਾਧਨਾ ਨਾਲ, ਆਪਣੇ ਅਭਿਆਸ ਨਾਲ ਨਹੀਂ ਹੋ ਸਕਦਾ। ਅਭਿਆਸ ਕੇਵਲ ਇਸ ਵਾਸਤੇ ਹੈ ਕਿ ਇਹ ਬੰਦੇ ਦਾ ਜਿਹੜਾ ਭਾਂਡਾ ਜਿਹਦੇ ਵਿਚ ਧਰਮ ਨੂੰ ਪਾਉਣਾ, ਉਹ ਤਿਆਰ ਹੋ ਜਾਏ, ਉਹਦੇ ਵਿਚ ਟਿਕ ਸਕੇ ਨਾਮ। ਭਾਂਡਾ ਭਾਉ, ਭਾਉ ਦਾ ਅਰਥ ਹੈ ਪ੍ਰੇਮ। ਜਿਹੜਾ ਮਨੁੱਖ ਗੁਰੂ ਕੋਲ ਆਪਣੇ ਮਨ ਨੂੰ ਲੈ ਕੇ ਜਾਏਗਾ, ਜਤ ਧੀਰਜ ਤਪ, ਇਹ ਉੱਤੇ ਵਾਲੇ ਸਾਰੇ ਗੁਣ ਜਿਹਦੇ ਵਿਚ ਆ ਜਾਣਗੇ, ਇਨ੍ਹਾਂ ਸਾਰਿਆਂ ਦੀ ਕਮਾਈ ਕਰਨ ਤੋਂ ਬਾਅਦ ਮਨੁੱਖ ਦੇ ਮਨ ਵਿਚ ਇਕ ਭਾਂਡਾ ਬਣੇਗਾ ਜਿਹਨੂੰ ਕਹਿੰਦੇ ਨੇ ਪਿਆਰ ਦਾ ਭਾਂਡਾ। ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ, ਇਹ ਸਾਰਾ ਕੁਝ ਕਿੱਥੇ ਘੜਿਆ ਜਾਏਗਾ? ਜਿਹੜਾ ਉੱਤੇ ਕਿਹਾ ਗਿਆ ਹੈ, ਇਹ ਸ਼ਬਦ ਦੀ ਟਕਸਾਲ ਵਿਚ ਘੜਿਆ ਜਾਏਗਾ, ਸ਼ਬਦ ਦੀ ਚੋਟ ਨਾਲ ਘੜਿਆ ਜਾਏਗਾ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਥੋਂ ਤੱਕ ਸਿੱਖ ਨੇ ਕੰਮ ਕਰਨਾ ਹੈ, ਇਥੋਂ ਤੱਕ ਘਾਲਣਾ ਘਾਲਣੀ ਏ। ਪਰ ਜਦੋਂ ਉਹ ਗੁਰੂ ਤੱਕ ਚਲਾ ਗਿਆ, ਫਿਰ ਉਹਨੇ ਕੁਝ ਨਹੀਂ ਕਰਨਾ। ਉਹਦੀ ਨਿਸ਼ਾਨੀ ਇਹ ਹੈ ਕਿ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਕੇ ਭਾਂਡਾ ਤਿਆਰ ਕਰ ਲਵੇ, ਗੁਰੂ ਨੂੰ ਇਹ ਸਾਰੀ ਕੀਤੀ ਹੋਈ ਮੁਸ਼ਕਤ ਗੁਰੂ ਕੋਲ ਜਮ੍ਹਾਂ ਕਰਾ ਦੇ, ਉਹ ਆਪਣੇ ਆਪੇ ਨਾਲ ਨਾ ਜੋੜੇ ਇਸ ਨੂੰ। ਇਹਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਏ, ਨਹੀਂ ਤੇ ਅਸੀਂ ਸਿੱਖੀ ਤੋਂ ਭਟਕ ਜਾਵਾਂਗੇ। ਜਿਹੜਾ ਅਸੀਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜਿਹੜਾ ਅਸੀਂ ਕੁਝ ਬਣਨਾ ਚਾਹੁੰਦੇ ਹਾਂ, ਇਹ ਸਿੱਖੀ ਦਾ ਵਿਸ਼ਾ ਨਹੀਂ ਹੈ, ਤਾਂ ਹੀ ਤੇ ਵਿਕਾਸ ਨਹੀਂ ਹੁੰਦਾ। ਸਿੱਖੀ ਦਾ ਵਿਸ਼ਾ ਬਣਨਾ ਨਹੀਂ, ਸਿੱਖੀ ਦਾ ਵਿਸ਼ਾ ਮਿਟਣਾ ਹੈ। ਅਸੀਂ ਕੁਝ ਪ੍ਰਾਪਤੀ ਕਰਨੀ ਚਾਹੁੰਦੇ ਹਾਂ, ਅਸੀਂ ਕਿਸੇ ਸ਼ਾਂਤੀ ਨੂੰ ਖੋਹਣਾ ਚਾਹੁੰਦੇ ਹਾਂ ਰੱਬ ਕੋਲੋਂ, ਜਦਕਿ ਕਦੀ ਨਹੀਂ ਹੋਏਗਾ। ਇਹ ਇਕ ਹੋਰ ਤਰ੍ਹਾਂ ਦਾ ਰਸਤਾ ਅਸੀਂ ਫੜ ਲਿਆ, ਇਹ ਗੁਰਮਤ ਦਾ ਰਸਤਾ ਨਹੀਂ। ਗੁਰਮਤ ਦਾ ਰਸਤਾ ਸਿਰਫ ਸਮਰਪਿਤ ਹੋਣਾ ਹੈ। ਤੁਸੀਂ ਖਿਆਲ ਕਰਨਾ, ਜਿਨ੍ਹਾਂ ਦੀ ਬਾਣੀ ਦੇ ਅਰਥ ਸਰਵਣ ਕਰ ਰਹੇ ਹੋ, ਗੁਰੂ ਅਮਰਦਾਸ ਜੀ 60 ਸਾਲ ਤੋਂ ਲੈ ਕੇ 72 ਸਾਲ ਤੱਕ, 12 ਸਾਲ ਕਦੀ ਵੇਖਣਾ ਧਿਆਨ ਨਾਲ, 12 ਸਾਲ ਸੇਵਾ ਕੀਤੀ ਤੇ ਇਕ ਵਾਰੀ ਵੀ ਆਪਣੇ ਗੁਰੂ ਗੁਰੂ ਅੰਗਦ ਦੇਵ ਜੀ ਦੇ ਕੋਲ ਜਾ ਕੇ ਨਹੀਂ ਪੁੱਛਿਆ ਬਈ ਮੈਂ ਜਿਹੜੀ ਸੇਵਾ ਕਰ ਰਿਹਾ ਉਹਦਾ ਕੋਈ ਫਲ ਮਿਲਿਆ ਕਿ ਨਹੀਂ ਅਜੇ ਤੱਕ ਮੈਨੂੰ। ਸਿੱਖੀ ਦੇ ਅਰਥ ਵੇਖ ਲੈਣੇ ਕੀ ਹੁੰਦੇ ਨੇ। ਫਿਰ ਸਾਡੀ ਤਲਖੀ ਮਿਟ ਜਾਏਗੀ ਵੀ ਕੁਝ ਬਣ ਨਹੀਂ ਰਿਹਾ, ਕੁਝ ਹੋ ਨਹੀਂ ਰਿਹਾ। ਇਹ ਰਸਤਾ ਹੀ ਗਲਤ ਹੈ ਕੁਝ ਹੋਣ ਵਾਲਾ। ਸਿੱਖੀ ਦਾ ਰਸਤਾ ਕਿਸੇ ਹੋਣ ਨਾਲ ਸੰਬੰਧਿਤ ਨਹੀਂ ਹੈ, ਸਿੱਖੀ ਦਾ ਰਸਤਾ ਉਹਦੇ ਵਿੱਚ ਲੀਨ ਹੋਣ ਨਾਲ ਸੰਬੰਧਿਤ ਹੈ। ਇੰਨੇ ਸਾਲ ਸੇਵਾ ਕਰ ਕਰਕੇ ਗੁਰੂ ਅਮਰਦਾਸ ਜੀ ਕਦੀ ਗੁਰੂ ਅੰਗਦ ਦੇਵ ਜੀ ਕੋਲ ਜਾ ਕੇ ਨਹੀਂ ਉਹਨਾਂ ਨੇ ਕਿਹਾ ਮਹਾਰਾਜ 5 ਸਾਲ ਹੋ ਗਏ ਸੇਵਾ ਕਰਦਿਆਂ ਨੂੰ, ਅਜੇ ਤੱਕ ਕੋਈ ਗੱਲ ਨਹੀਂ ਬਣੀ, ਗੱਲ ਕਰੋ ਸਾਡੇ ਨਾਲ, ਹੈ ਤੁਹਾਡੇ ਕੋਲ ਕਿ ਨਹੀਂ ਕੁਝ। ਇਹ ਮੂੰਹ ਅਸੀਂ ਨਹੀਂ ਕਹਿੰਦੇ, ਮਨ ਤਾਂ ਕਹੀ ਦਿੰਦਾ ਵੀ ਜਿਸ ਗੁਰੂ ਨੂੰ ਹੋ ਗਏ ਇੰਨੇ ਸਾਲ ਅਸੀਂ ਨਾਮ ਜਪਦੇ ਹਾਂ, ਪਤਾ ਨਹੀਂ ਇਹਦੇ ਕੋਲ ਕੁਝ ਹੈ ਵੀ ਇਹ ਕਿ ਨਹੀਂ। ਮਨ ਤਾਂ ਕਹਿ ਦਿੰਦਾ, ਜ਼ੁਬਾਨ ਚੁੱਪ ਕਰ ਰਹਿੰਦੀ, ਮਨ ਕਰਮ ਕਰ ਜਾਂਦਾ ਆਪਣਾ। ਪਰ ਗੁਰੂ ਅਮਰਦਾਸ ਜੀ ਨਹੀਂ ਕਹਿੰਦੇ, 12 ਸਾਲ ਤੱਕ ਵੀ ਨਹੀਂ ਕਹਿੰਦੇ, ਤੇ ਮੇਰੇ ਖਿਆਲ ਵਿਚ ਭਾਵੇਂ ਸੈਂਕੜੇ ਸਾਲ ਲੰਘ ਜਾਂਦੇ ਕਦੀ ਵੀ ਨਹੀਂ ਸਨ ਕਹਿੰਦੇ। ਇਥੋਂ ਪਤਾ ਲੱਗ ਜਾਏਗਾ ਸਿੱਖੀ ਕੀ ਹੈ, ਗੁਰੂ ਅਮਰਦਾਸ ਜੀ ਤੋਂ ਸਮਝ ਆ ਜਾਏਗੀ। ਸਿੱਖੀ ਦਾ ਮਤਲਬ ਅਸੀਂ ਇਸ ਤਰ੍ਹਾਂ ਦਾ ਨਾਂ ਬਣਾਈਏ ਕਿ ਅਸੀਂ ਇੰਨੇ ਸਾਲ ਜਿਵੇਂ ਕੋਈ ਸੰਸਾਰ ਦਾ ਕੰਮ ਕਰਨੇ ਆ ਤੇ ਉਹਦੇ ਵਿੱਚੋਂ ਇੰਨੀ ਮਾਇਆ ਮਿਲ ਜਾਂਦੀ, ਉਹ ਬੜੀ ਜ਼ਰੂਰੀ ਹੁੰਦੀ ਹੈ। ਇਹ ਰਸਤਾ ਹੈ ਹੀ ਨਹੀਂ ਸੀ, ਇਹ ਤਾਂ ਸਤਿਗੁਰੂ ਕਹਿ ਰਹੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਹੁਣ ਕਦੀ ਇਹਦੀਆਂ ਸ਼ਰਤਾਂ ਸਰਵਣ ਕਰਨੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ, ਜੇ ਉਹ ਅਵਸਥਾ ਲੈਣੀ ਹੈ ਨਾ ਜਿਹਨੂੰ ਅਸੀਂ ਲੱਭ ਰਹੇ ਹਾਂ, ਉਹਦੀਆਂ ਉਪਰ ਸ਼ਰਤਾਂ ਵੀ ਲਿਖੀਆਂ ਹੁੰਦੀਆਂ ਨੇ ਕਿ ਤੂੰ ਜੇ ਇਸ ਰੈਂਕ ਤੇ ਆਉਣਾ, ਇਸ ਅਹੁਦੇ ਤੇ ਆਉਣਾ, ਤੇ ਇਹਦੇ ਤੋਂ ਪਹਿਲਾਂ ਤੈਨੂੰ ਕੀ ਕੀ ਪਾਰ ਕਰਨਾ ਪਏਗਾ, ਇਹਦੇ ਬਾਰੇ ਪਹਿਲਾਂ ਕਿਹਾ ਜਾਂਦਾ। ਕਿਹੜਾ ਨਰ ਹੈ ਉਹ ਕਿਹੜਾ ਮਨੁੱਖ ਹੈ, ਇਹਦਾ ਜਿਹੜਾ ਸਿੱਟਾ ਹੈ ਉਹ ਹੈ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਤੱਕ। ਪਰ ਸ਼ੁਰੂਆਤ ਕਿੱਥੋਂ ਹੁੰਦੀ ਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਆ 4-5 ਗੱਲਾਂ ਨੇ, ਇਹਨਾਂ ਨੂੰ ਪਾਰ ਕਿਵੇਂ ਕਰਾਂਗੇ। ਨਾ ਸੁਖ ਦੇ ਆਇਆ ਜਿਆਦੀ ਉਸ ਨੂੰ ਖੁਸ਼ੀ ਹੋਵੇ, ਨਾ ਦੁੱਖ ਦੇ ਆਇਆ ਉਹਨੂੰ ਜਿਆਦਾ ਦੁੱਖ ਹੋਵੇ। ਉਹ ਮਿੱਟੀ ਨੂੰ ਸੋਨਾ ਸਮਝੇ ਤੇ ਸੋਨੇ ਨੂੰ ਮਿੱਟੀ ਸਮਝ ਲਵੇ, ਕਿਵੇਂ ਦੀ ਇਹ ਅਵਸਥਾ ਹੋਵੇਗੀ। ਇਕੱਲਾ ਉਹ ਸੋਨੇ ਨੂੰ ਮਿੱਟੀ ਨਾ ਸਮਝੇ, ਉਹ ਮਿੱਟੀ ਨੂੰ ਸੋਨਾ ਸਮਝੇ, ਇੰਨਾ ਉਹਦੇ ਵਿੱਚ ਸੰਤੋਖ ਹੋਵੇ ਕਿ ਜੇ ਉਹਦੇ ਕੋਲ ਕੇਵਲ ਮਿੱਟੀ ਬਚ ਗਈ ਏ ਤੇ ਆਪਣੇ ਆਪ ਨੂੰ ਇੰਨਾ ਅਮੀਰ ਸਮਝੇ ਵੀ ਇਹ ਮੇਰੇ ਕੋਲ ਸੋਨਾ ਹੈ, ਇੰਨਾ ਬੇਪਰਵਾਹ ਹੋਵੇ। ਇਹ ਸਾਰੇ ਗੁਣ ਆਉਣ ਤੋਂ ਬਾਅਦ ਉਹ ਗੱਲ ਸ਼ੁਰੂ ਹੋਏਗੀ ਜਿਹਨੂੰ ਅਸੀਂ ਲੱਭ ਰਹੇ ਹਾਂ। ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋਹ ਅਭਿਮਾਨਾ, ਕਾਮ ਕ੍ਰੋਧ ਜੈ ਪਰਸੈ ਨਾਹੀ ਤੇ ਜਗ ਤਤ ਪਛਾਨ। ਇਹ ਕੌਣ ਇਹਨੂੰ ਪਾਰ ਕਰੇਗਾ? ਇਹ ਸਾਰੀਆਂ ਕਲਾਸਾਂ ਨੇ ਗੁਰਮਤ ਦੀਆਂ, ਇਹ ਸਾਰੇ ਰਸਤੇ ਨੇ ਜਿਨ੍ਹਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ। ਤੇ ਅਖੀਰ ਤੇ ਫਿਰ ਸਤਿਗੁਰਾਂ ਨੇ ਕਿਹਾ ਕੋਈ ਵਿਅਕਤੀ ਇੰਨਾ ਕੁਝ ਕਰ ਵੀ ਜਾਏ ਜਿਹੜਾ ਉੱਤੇ ਲਿਖਿਆ ਤੇ ਬੜਾ ਹੀ ਔਖਾ ਹੈ। ਕੋਈ ਵਿਅਕਤੀ ਬੜੀ ਸਾਵਧਾਨੀ ਨਾਲ ਇਹਨਾਂ ਸਾਰਿਆਂ ਨੂੰ ਪਾਰ ਕਰ ਵੀ ਜਾਏ, 5 ਵਿਕਾਰਾਂ ਨੂੰ, ਨਿੰਦਿਆ ਨੂੰ, ਉਸਤਤ ਨੂੰ, ਸੋਨੇ ਨੂੰ, ਮਿੱਟੀ ਨੂੰ, ਤੇ ਕਰਨ ਤੋਂ ਬਾਅਦ ਜੇ ਉਹਨੇ ਇਹ ਸ਼ਬਦ ਨਾ ਕਿਹਾ ਵੀ ਇਹ ਗੁਰੂ ਨੇ ਕੀਤਾ ਹੈ, ਤੇ ਉਹ ਸਾਰਾ ਕੁਝ ਖਿਲਰ ਜਾਏਗਾ। ਅਖੀਰ ਤੇ ਬਚਨ ਕਿਹਾ ਗੁਰ ਕਿਰਪਾ ਜਿਹ ਨਰਕੋ ਕੀਨੀ, ਫਿਰ ਇਹ ਭਾਵਨਾ ਨਾਲ ਉਹਦੇ ਰਹਿਣੀ ਚਾਹੀਦੀ ਇਹਨਾਂ ਕੁਝ ਕਰਕੇ ਵੀ। ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਆਪਾਂ ਨੇ ਇੰਨਾ ਕੀਤਾ ਹੈ, ਅਸੀਂ ਇੰਨਾ ਹੁਣ ਤੱਕ ਕਰ ਚੁੱਕੇ ਹਾਂ ਤੇ ਸਾਨੂੰ ਕੁਝ ਗੱਲਬਾਤ ਨਹੀਂ ਬਣੀ? ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਇਹ ਪ੍ਰਾਪਤੀ ਨਹੀਂ ਇਹ ਜੁਗਤ ਹੈ, ਇਹ ਢੰਗ ਹੈ। ਜੁਗਤ ਦਾ ਅਰਥ ਉਸ ਅਵਸਥਾ ਨੂੰ ਪਹਿਚਾਣ ਲੈਣਾ ਜਿਹਦੇ ਰਾਹੀਂ ਉਹਦੇ ਵਿੱਚ ਲੀਨ ਹੋਇਆ ਜਾਂਦਾ ਹੈ, ਤੇ ਇਹ ਜੁਗਤ ਪਛਾਨੀ ਜਦੋਂ ਇਹ ਸਾਰਾ ਕੁਝ ਹੋਏਗਾ ਤਾਂ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ, ਉਹ ਅਵਸਥਾ ਫਿਰ ਆਏਗੀ ਇੰਨੀਆਂ ਚੀਜ਼ਾਂ ਦੇ ਵਿੱਚੋਂ ਲੰਘ ਕੇ। ਇਥੋਂ ਤੱਕ ਸਿੱਖ ਸਾਰਾ ਕੁਝ ਕਰਦਾ ਹੈ ਤੇ ਕਰਕੇ ਫਿਰ ਮੰਗਦਾ ਕੁਝ ਨਹੀਂ। ਤੁਸੀਂ ਇਤਿਹਾਸ ਦੇ ਵਿੱਚ ਕਈ ਸਿੱਖਾਂ ਦਾ ਜੀਵਨ ਪੜੋਗੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਅਖੀਰ ਤੇ ਕਿਹਾ ਭਾਈ ਤੂੰ ਬੜੀ ਸੇਵਾ ਕੀਤੀ ਏ, ਕੁਝ ਮੰਗ ਲੈ। ਭਾਈ ਨੰਦ ਲਾਲ ਜੀ ਨੂੰ ਵੀ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ, ਬੜੀ ਸੇਵਾ ਕੀਤੀ ਉਹਨਾਂ ਨੇ, ਇੰਨੇ ਵੱਡੇ ਵਿਦਵਾਨ ਵੀ ਸਨ, ਭਾਂਡਿਆਂ ਵਿੱਚ ਸੇਵਾ ਕਰਦੇ ਰਹੇ, ਇੰਨੀ ਵੱਡੀ ਉਹਨਾਂ ਦੇ ਵਿੱਚ ਵਿਦਵਤਾ ਸੀ ਕਿ ਔਰੰਗਜ਼ੇਬ ਨੂੰ ਕੁਰਾਨ ਦੇ ਅਰਥ ਕੋਈ ਨਹੀਂ ਸੀ ਸੁਣਾ ਸਕਿਆ ਜਿਹੜੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਨੇ ਸੁਣਾਏ ਸਨ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ ਤੇ ਸਿੱਖੀ ਦੀ ਦਾਤ ਮੰਗੀ, ਸਤਿਗੁਰਾਂ ਨੇ ਕਿਹਾ ਭਾਈ ਸਾਹਿਬ ਸਿੱਖੀ ਲੈਣੀ ਏ ਤੇ ਸਾਹਮਣੇ ਲੰਗਰ ਦੇ ਜਿੱਥੇ ਭਾਂਡੇ ਪਏ ਹੋਏ ਨੇ ਉਥੋਂ ਮਿਲੇਗੀ, ਇੱਥੇ ਮੇਰੇ ਕੋਲ ਨਹੀਂ ਹੈ, ਪਹਿਲਾਂ ਉਥੋਂ ਦੀ ਨਿਕਲ ਕੇ ਆਓ। ਸੇਵਾ ਕੀਤੀ, ਸੰਪੂਰਨਤਾ ਆ ਗਈ, ਗੁਰੂ ਨੇ ਬਖਸ਼ਿਸ਼ ਕਰਨੀ ਚਾਹੀ ਤੇ ਇਹ ਬਚਨ ਸਾਹਮਣੇ ਆਇਆ, ਭਾਈ ਨੰਦ ਲਾਲ ਜੀ ਕੁਝ ਮੰਗ ਲਓ ਤੁਸੀਂ। ਇਹ ਵਾਰ ਵਾਰ ਗੁਰੂ ਸਾਹਿਬ ਨੇ ਕਿਹਾ, ਕਈ ਸਿੱਖਾਂ ਦੇ ਨਾਲ ਇਹ ਬਚਨ ਕੀਤੇ, ਭਾਈ ਮੰਝ ਨੂੰ ਵੀ ਕਿਹਾ, ਭਾਈ ਨੰਦ ਲਾਲ ਜੀ ਨੂੰ ਵੀ ਕਿਹਾ, ਹੋਰ ਵੀ ਜਿਹੜੇ ਜਿਹੜੇ ਸੇਵਾ ਕਰਦੇ ਰਹੇ ਸਾਰਿਆਂ ਨੂੰ ਇਹੀ ਕਿਹਾ ਵੀ ਅੱਜ ਤੁਹਾਡੀ ਸੇਵਾ ਪੂਰੀ ਹੋ ਗਈ, ਕੁਝ ਜੋ ਕੁਝ ਚਾਹੀਦਾ ਮੰਗ ਲਓ। ਇਹ ਸਾਡੀ ਸਮਝ ਵਿੱਚ ਇਹ ਹੁੰਦਾ ਵੀ ਉਹ ਬੋਲਦੇ ਕਿਉਂ ਨਹੀਂ, ਅਸੀਂ ਤਾਂ ਹੁੰਦੇ ਤਾਂ ਜਲਦੀ ਜਲਦੀ ਇੱਕ ਲੰਬੀ ਲਿਸਟ ਲਿਖ ਕੇ ਗੁਰੂ ਦੇ ਅੱਗੇ ਰੱਖ ਦਿੰਦੇ, ਇਸ ਦੇਸ਼ ਦਾ ਮੈਂ ਪ੍ਰਧਾਨ ਮੰਤਰੀ ਹੋਣਾ ਚਾਹੀਦਾ, ਘੱਟੋ ਘੱਟ ਇਸ ਸੂਬੇ ਦਾ ਮੈਂ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਮੰਤਰੀ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਹੋਣੇ ਚਾਹੀਦੇ ਨੇ, ਬਾਹਰ ਦਾ ਕੋਈ ਨਹੀਂ ਹੋਣਾ ਚਾਹੀਦਾ। ਕਿੰਨਾ ਕੁਝ ਮੰਗ ਦਿੰਦੇ, ਇਸ ਸਬੰਧ ਵਿੱਚ ਉਹ ਚੁੱਪ ਕਰ ਗਏ ਤੇ ਅਸੀਂ ਕਾਹਲੇ ਪੈ ਜਾਂਦੇ ਹਾਂ ਵੀ ਕਮਾਲ ਦਾ ਆਦਮੀ ਹੈ, ਗੁਰੂ ਕਹਿ ਰਿਹਾ ਮੰਗ ਤੇ ਮੰਗਦਾ ਕਿਉਂ ਨਹੀਂ, ਲਾਈਨ ਲਾ ਦੇ ਮੰਗਾਂ ਦੀ। ਪਰ ਇਹ ਨਹੀਂ ਪਤਾ ਵੀ ਗੁਰੂ ਦੇਣ ਵਾਸਤੇ ਨਹੀਂ ਸੀ ਮੰਗਦਾ। ਗੁਰੂ ਦਾ ਆਖਰੀ ਟੈਸਟ ਇਹ ਹੁੰਦਾ ਵੀ ਸਿੱਖ ਨੂੰ ਪੁੱਛ ਕੇ ਵੇਖੇ ਅਜੇ ਮੰਗ ਉੱਠਦੀ ਏ ਕਿ ਇਹਦੀ ਖਤਮ ਹੋ ਗਈ ਏ, ਜੇ ਅਜੇ ਵੀ ਉੱਠਦੀ ਏ ਤੇ ਸੇਵਾ ਹੋਰ ਕਰ ਫਿਰ, ਅਜੇ ਜੇ ਅਜੇ ਵੀ ਕੁਝ ਮੰਗ ਲਿਆ ਨਾ, ਸੂਈ ਵੀ ਮੰਗ ਲਈ ਤੇ ਸਤਿਗੁਰਾਂ ਨੇ ਕਹਿਣਾ ਚੱਲ ਅਜੇ ਤੂੰ ਫੇਲ ਹੋ ਗਿਆ। ਗੁਰੂ ਸਿਰਫ ਅਖੀਰਲਾ ਟੈਸਟ ਲੈਂਦਾ ਵੀ ਤੈਨੂੰ ਕੁਝ ਚਾਹੀਦਾ। ਜਦੋਂ ਸਿੱਖ ਕਹਿਦਾ ਕਿ ਮਹਾਰਾਜ ਅੰਦਰੋਂ ਵੇਖਿਆ ਝਾਤੀ ਮਾਰ ਕੇ ਕੋਈ ਸ਼ੈ ਚਾਹੀਦੀ ਨਹੀਂ, ਕੋਈ ਚੀਜ਼ ਚਾਹੀਦੀ ਨਹੀਂ, ਹਉ ਕਿਆ ਮੰਗੋ, ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ, ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਇਹ ਚੀਜ਼ਾਂ ਕੋਈ ਵਪਾਰ ਨਹੀਂ ਸੀ, ਜਿਵੇਂ ਅਸੀਂ ਇਨ੍ਹਾਂ ਸਾਖੀਆਂ ਨੂੰ ਸਮਝਿਆ ਵੀ ਉਨ੍ਹਾਂ ਸਿੱਖਾਂ ਨੇ 20 ਸਾਲ ਲਾਏ ਤੇ ਫਿਰ ਗੁਰੂ ਨੇ ਕਿਹਾ ਵੀ ਹੁਣ ਤੂੰ 20 ਸਾਲ ਲਾ ਦਿੱਤੇ ਨੇ, ਚੱਲ ਤੈਨੂੰ ਬਾਦਸ਼ਾਹ ਬਣਾ ਦਿੰਦੇ ਹਾਂ, ਤੈਨੂੰ ਫਲਾਣੇ ਦੇਸ਼ ਦਾ ਰਾਜ ਦੇ ਦਿੰਦੇ ਹਾਂ। ਇਹ ਸਾਡੀ ਆਪਣੀ ਵਿਆਖਿਆ ਹੈ। ਇਹ ਵਿਸ਼ਾ ਬਹੁਤ ਲੰਬਾ, ਕਿਸੇ ਦਿਨ ਫਿਰ ਯਤਨ ਕਰਾਂਗੇ। ਸਿੱਖ ਦਾ ਮਤਲਬ ਆਪ ਛੱਡ ਸਦਾ ਰਹੇ ਪਰਨੈ, ਤੇ ਅੱਜ ਨਿਸ਼ਾਨੀਆਂ ਦੱਸੀਆਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਉਹ ਕਿਵੇਂ ਦਾ ਸਿੱਖ ਹੈ ਜਿਹੜਾ ਸਨਮੁਖ ਹੁੰਦਾ, ਉਹਦੀਆਂ ਨਿਸ਼ਾਨੀਆਂ ਕੀ ਨੇ, ਉਹ ਭਾਵੇਂ ਕਿੰਨੀ ਉਮਰ ਤੱਕ ਕਿੰਨੇ ਸਮੇਂ ਤੱਕ ਗੁਰੂ ਉਹਨੂੰ ਜਿੱਧਰ ਕਹੇ ਉਹ ਤੁਰਿਆ ਰਹੇ, ਉਹਦਾ ਮਤਲਬ ਵੀ ਕੁਝ ਨਹੀਂ ਹੋਰ ਕਿਸੇ ਚੀਜ਼ ਦੇ ਨਾਲ, ਉਹ ਤਾਂ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਇੱਕ ਯੰਤਰ ਬਣ ਚੁੱਕਾ ਹੈ ਗੁਰੂ ਦਾ, ਜਿਵੇਂ ਉਹਨੂੰ ਚਲਾਉਂਦਾ ਉਹ ਚੱਲੀ ਜਾ ਰਿਹਾ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਉਹਦੀ ਨਿਸ਼ਾਨੀ ਕੀ ਹੈ, ਸਨਮੁਖ ਗੁਰੂ ਵੱਲ ਮੂੰਹ ਕਰਨ ਵਾਲਾ ਹੋਵੇ ਤਾਂ ਸਨਮੁਖ ਸਿੱਖ ਕੋਈ, ਪਹਿਲਾਂ ਉਹਦੀ ਇਹ ਨਿਸ਼ਾਨੀ ਹੈ ਕਿ ਜੀਉਂ ਰਹੇ ਗੁਰਨਾਲੇ, ਉਹਦੀ ਜਿੰਦ ਆਪਣੇ ਗੁਰੂ ਦੇ ਨਾਲ ਰਹਿੰਦੀ ਹੈ। ਇੱਥੇ ਮਨ ਨਹੀਂ ਕਿਹਾ, ਜੀਉਂ ਕਿਹਾ ਹੈ, ਮਨ ਇੱਕ ਹੋਰ ਚੀਜ਼ ਹੈ, ਜੀਓ ਦਾ ਅਰਥ ਹੈ ਮਨੁੱਖ ਦਾ ਹਿਰਦਾ, ਉਹਦਾ ਦਿਲ, ਉਹ ਆਪਣੇ ਗੁਰੂ ਦੇ ਨਾਲ ਨਿਵਾਸ ਕਰਦਾ ਹੈ, ਗੁਰੂ ਦੇ ਸੰਗ ਸਾਥ ਵਿੱਚ ਰਹਿੰਦਾ ਹੈ। ਗੁਰ ਕੇ ਚਰਨ ਹਿਰਦੈ ਧਿਆਏ, ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਾਰ ਵਾਰ ਦੁਹਰਾਉਂਦਾ ਹੈ, ਵਾਰ ਵਾਰ ਧਿਆਨ ਵਿੱਚ ਲਿਆਉਂਦਾ ਹੈ। ਹਿਰਦਾ ਇੱਕ ਐਸੀ ਚੀਜ਼ ਹੈ ਜਿਹਦੇ ਨਾਲ ਜ਼ਬਰਦਸਤੀ ਨਹੀਂ ਕਰਨੀ ਪੈਂਦੀ, ਉਹਦੀ ਆਪਣੀ ਚਾਹਤ ਹੁੰਦੀ ਹੈ। ਅਸੀਂ ਹਿਰਦੇ ਨਾਲ ਗੁਰੂ ਨੂੰ ਯਾਦ ਕਰ ਰਹੇ ਹਾਂ, ਇਹਦੀ ਨਿਸ਼ਾਨੀ ਕੀ ਹੈ ਕਿ ਅਸੀਂ ਅੰਦਰੋਂ ਚਾਹ ਰਹੇ ਹਾਂ, ਅਸੀਂ ਮਨ ਨਾਲ ਦਿਮਾਗ ਨਾਲ ਗੁਰੂ ਨੂੰ ਸੁਣ ਰਹੇ ਹਾਂ, ਇਹਦੀ ਨਿਸ਼ਾਨੀ ਕੀ ਹੈ। ਸਰੀਰ ਅੰਦਰੋਂ ਧੱਕੇ ਮਾਰਦਾ, ਦਿਲ ਅੰਦਰੋਂ ਕਹਿੰਦਾ ਉੱਠ ਕੇ ਚੱਲੀਏ, ਕੁਝ ਨਹੀਂ ਹੈ, ਇੱਕ ਦੂਜੇ ਨੂੰ ਆਪਾਂ ਉਠਾਉਣ ਦਾ ਯਤਨ ਵੀ ਕਰਨੇ ਆ, ਉਹਦਾ ਮਤਲਬ ਇਹ ਦਿਮਾਗ ਤੇ ਸੁਣ ਰਿਹਾ, ਦਿਲ ਰਾਜੀ ਨਹੀਂ ਹੈ। ਅੰਦਰੋਂ ਜਿਹੜਾ ਡੂੰਘੀ ਥਾਂ ਹੈ ਨਾ, ਕੇਂਦਰ ਹੈ ਜੀਵਨ ਦਾ, ਉਹ ਦਿਲ ਹੈ, ਹਿਰਦਾ ਹੈ, ਜੀ ਹੈ। ਜੀ ਨਹੀਂ ਸੁਣ ਰਿਹਾ, ਦਿਮਾਗ ਸੁਣ ਰਿਹਾ ਸਿਰਫ, ਐਸਾ ਵਿਅਕਤੀ ਦੁਬਧਾ ਵਿੱਚ ਰਹੇਗਾ। ਪਰ ਜਿਸ ਮਨੁੱਖ ਦਾ ਜਿੰਦ ਸੁਣੇਗੀ, ਜਿਹਦੇ ਸਵਾਸ ਸੁਣਨਗੇ, ਜਿਹਦੇ ਪ੍ਰਾਣ ਸੁਣਨਗੇ, ਉਹਦਾ ਜੀਵਨ ਲੀਨ ਹੋ ਜਾਏਗਾ, ਉਹਦੇ ਵਿੱਚ ਦੁਬਧਾ ਨਹੀਂ ਪੈਦਾ ਹੋ ਜਾਏਗੀ। ਇਹ ਜੀਓ ਸ਼ਬਦ ਉਹਦੇ ਵਾਸਤੇ ਜਿਹੜੀ ਅੰਦਰਲੀ ਸ਼ੌਂਕ ਨਾਲ ਸੁਣੀ ਹੋਈ ਚੀਜ਼। ਗੁਰ ਕੇ ਚਰਨ ਹਿਰਦੈ ਧਿਆਏ, ਤੇ ਫਿਰ ਹਿਰਦੇ ਤੋਂ ਵੀ ਡੂੰਘੇ ਚਲੇ ਗਏ ਅੰਤਰ ਆਤਮਾ, ਜੋ ਜੀਵਨ ਦਾ ਇੱਕ ਸਿਰਾ ਹੈ, ਜਿਸ ਤੋਂ ਅੱਗੇ ਕੁਝ ਵੀ ਨਹੀਂ ਹੈ। ਆਤਮਾ ਅੰਤਰ ਆਤਮਾ ਸੰਭਾਲੇ, ਆਤਮਾ ਵਿੱਚ ਜਪਿਆ ਨਹੀਂ ਜਾਂਦਾ, ਉਹਦੇ ਵਿੱਚ ਕੇਵਲ ਸੰਭਾਲਿਆ ਜਾਂਦਾ ਹੈ। ਸੰਭਾਲਣ ਦਾ ਅਰਥ ਉਹਨੂੰ ਜਪਣਾ ਨਹੀਂ ਪੈਂਦਾ, ਉਹਨੂੰ ਯਾਦ ਨਹੀਂ ਕਰਨਾ ਪੈਂਦਾ। ਉਹ ਸੰਭਾਲਣ ਇੱਕ ਸਭ ਤੋਂ ਅਖੀਰਲੀ ਅਵਸਥਾ ਹੈ, ਜਿਹਦੇ ਵਿੱਚ ਕੇਵਲ ਉਹ ਅਵਸਥਾ ਬੰਦੇ ਦੇ ਵਿੱਚ ਹੁੰਦੀ ਹੈ, ਜਿਵੇਂ ਜੇਬ ਦੇ ਵਿੱਚ ਪਈ ਹੋਈ ਮਾਇਆ ਹੈ, ਉਸ ਮਾਇਆ ਨੂੰ ਮਨੁੱਖ ਮਹਿਸੂਸ ਕਰਦਾ ਰਹਿੰਦਾ ਹੈ, ਕੇਵਲ ਫੀਲ ਕਰਦਾ ਹੈ ਕਿ ਮੇਰੀ ਜੇਬ ਵਿੱਚ ਹੈ, ਮੇਰੀ ਜੇਬ ਵਿੱਚ ਹੈ, ਉਹਦਾ ਅੰਦਰ ਕਹਿੰਦਾ ਰਹਿੰਦਾ ਉਸਨੂੰ ਤੇਰੇ ਕੋਲ ਹੈ। ਇਹ ਨਾਮ ਦਾ ਸੰਭਾਲਣਾ ਜਪਣਾ ਨਹੀਂ ਹੈ, ਸੰਭਾਲਣ ਦਾ ਅਰਥ ਹੈ ਅੰਦਰ ਟਿਕਿਆ ਹੋਇਆ ਨਾਮ, ਜਿਹਨੂੰ ਮਨੁੱਖ ਵਾਰ ਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਅੰਦਰ ਨਾਮ ਹੈ, ਟਿਕਿਆ ਹੋਇਆ, ਉਹਦੀ ਫੀਲਿੰਗ ਉਹਦੇ ਅੰਦਰ ਬਣੀ ਰਹਿੰਦੀ ਹੈ, ਉਹਦੇ ਨਾਲ ਉਹ ਖਹਿੰਦਾ ਰਹਿੰਦਾ ਹੈ, ਉਹਦੇ ਨਾਲ ਇੱਕ ਤਰ੍ਹਾਂ ਦੀ ਅਟੈਚਮੈਂਟ ਬਣੀ ਰਹਿੰਦੀ ਹੈ, ਜੁੜ ਕੇ ਰਹਿੰਦਾ ਹੈ। ਉਹਨੂੰ ਜਪਣਾ ਨਹੀਂ ਪੈਂਦਾ, ਉਹਨੂੰ ਯਾਦ ਨਹੀਂ ਕਰਨਾ ਪੈਂਦਾ, ਜਾਂ ਇਉਂ ਕਹਿ ਲਈਏ ਵੀ ਉਹਦਾ ਜੀਵਨ ਹੀ ਬਣ ਜਾਂਦਾ ਹੈ, ਉਹ ਵੱਖਰਾ ਨਹੀਂ ਰਹਿੰਦਾ। ਇਹਨੂੰ ਕਹਿੰਦੇ ਨੇ ਸੰਭਾਲਣਾ। ਅੰਤਰ ਆਤਮਾ ਸੰਭਾਲੇ, ਸਭ ਤੋਂ ਵੱਡਾ ਗੁਣ ਆਪ ਛੱਡ ਸਦਾ ਰਹਿ ਪਰਣਾ। ਪਰਣਾ ਸ਼ਬਦ ਜਿਹੜਾ ਹੈ ਇਹ ਪੰਜਾਬ ਦੀ ਪੇਂਡੂ ਬੋਲੀ ਵਿੱਚੋਂ ਆਇਆ। ਪਰਣਾ ਉਸ ਨੂੰ ਕਹਿੰਦੇ ਨੇ ਆ ਜਿਹੜਾ ਆਪਾਂ ਕਈ ਵਾਰੀ ਛੋਟਾ ਜਿਹਾ ਕੱਪੜਾ ਸਿਰ ਤੇ ਬੰਨ੍ਹਦੇ, ਇਹਨੂੰ ਵੀ ਪਰਣਾ ਕਹਿੰਦੇ ਨੇ। ਫਿਰ ਇੱਥੇ ਪਰਣਾ ਸ਼ਬਦ ਕਿਉਂ ਕਿਹਾ ਗਿਆ? ਗੁਰੂ ਨੂੰ ਆਪਣਾ ਪਰਣਾ ਬਣਾ ਲਵੇ। ਇਸ ਪਰਣੇ ਦੇ ਅਰਥ ਨੇ ਪੁਰਾਣੇ ਸਮੇਂ ਵਿੱਚ ਬਜ਼ੁਰਗ ਆਪਣੇ ਮੋਢੇ ਦੇ ਉੱਤੇ ਇੱਕ ਛੋਟਾ ਜਿਹਾ ਪਰਣਾ ਰੱਖਿਆ ਕਰਦੇ ਸਨ, ਔਰ ਬੈਠੇ ਬੈਠੇ ਜਦੋਂ ਕਈ ਵਾਰੀ ਥੱਕ ਜਾਂਦੇ ਸਨ, ਉਸ ਪਰਣੇ ਨੂੰ ਆਪਣੇ ਲੱਕ ਦੇ ਦੁਆਲੇ ਵਲੇਟ ਕੇ ਲੱਤਾਂ ਤੇ ਵਲੇਟ ਲੈਂਦੇ ਸਨ, ਔਰ ਉਹਦੇ ਆਸਰੇ ਨਾਲ ਬੈਠ ਜਾਂਦੇ ਸਨ। ਇਸ ਲਈ ਪਰਣੇ ਦਾ ਅਰਥ ਗੁਰੂ ਦਾ ਆਸਰਾ, ਉਹ ਕੱਪੜਾ ਜਿਹੜਾ ਸਾਰੇ ਸਰੀਰ ਵਾਸਤੇ ਕੰਮ ਦੇ ਸਕਦਾ ਹੈ। ਸਿੱਖ ਦੀ ਨਿਸ਼ਾਨੀ ਕੀ ਹੈ? ਉਹ ਆਪਣੇ ਜੀਵਨ ਦੇ ਵਿੱਚ ਗੁਰੂ ਨੂੰ ਹੀ ਆਸਰਾ ਸਮਝੇ, ਗੁਰੂ ਨੂੰ ਆਧਾਰ ਬਣਾਏ। ਗੁਰੂ ਤੋਂ ਬਿਨਾਂ ਗੁਰਬਿਨ ਅਵਰ ਨਾ ਜਾਣੇ ਕੋਈ, ਗੁਰੂ ਤੋਂ ਬਿਨਾਂ ਆਪਣਾ ਹੋਰ ਕੋਈ ਆਸਰਾ ਨਾ ਸਮਝੇ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਇਸ ਤਰ੍ਹਾਂ ਦੇ ਸਿੱਖ ਨੂੰ ਸਨਮੁਖ ਸਿੱਖ ਕਹੀਦਾ ਹੈ, ਜਿਹੜਾ ਆਪਣਾ ਸਾਰੇ ਦਾ ਸਾਰਾ ਜੀਵਨ ਗੁਰੂ ਨੂੰ ਸੌਂਪ ਦਿੰਦਾ ਹੈ। ਫੁਰਮਾਨ ਤੇਰਾ ਸਿਰੇ ਉਪਰ, ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ, ਤੁਝੇ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਉਹ ਮਾਲਕ ਦੇ ਚਰਨਾਂ ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਕੇ ਜਿਉਂਦਾ। ਗੁਰੂ ਅਮਰਦਾਸ ਐਸੇ ਸਨਮੁਖ ਸਿੱਖ ਦੀ ਪਰਿਭਾਸ਼ਾ ਇਸ ਪੌੜੀ ਵਿਚ ਕਰ ਰਹੇ ਨੇ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।